ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਓ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਓ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ। ਕੁਇਕ ਟਰੱਕ ਲਿਓ।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800, ਔਰ ਵਿਜ਼ਿਟ mortgagebuddies.ca। ਕੈਨੀ ਤਾਲੀਵਾਲ, ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ। 1850 ਆਲਬਿਅਨ ਰੋਡ ਇਨ ਰੈਕਸਡੇਲ, 416-213-1165।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456, 416-917-1456, ਰਾਜਪਾਲ ਬਰਾੜ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611, 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ, 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਭਾਈ ਸਸਤਾ ਲਾ ਲਾ,
ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ ਹੈ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ। ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ ਜੀਟੀਏ ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫਾਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕਿਵੇਂ, ਠੀਕ ਠਾਕ ਹੋ ਦੋਸਤੋ? ਤੁਸੀਂ ਠੀਕ ਠਾਕ ਰਿਹਾ ਕਰੋ, ਫਿਰ ਹੀ ਦੁਨੀਆ ਜਿਹੜੀ ਠੀਕ ਠਾਕ ਲੱਗਦੀ ਹੈ। ਜੇ ਆਪਦਾ ਕੋਈ ਨੱਟ ਨੁੱਟ ਢਿੱਲਾ ਹੋ ਜਾਏ ਨਾ, ਤਾਂ ਫਿਰ ਦੁਨੀਆ ਵੀ ਢਿੱਲੀ ਢਿੱਲੀ ਲੱਗਦੀ ਹੈ। ਇਸ ਕਰਕੇ ਭਾਵੇਂ ਢਿੱਲੇ ਵੀ ਹੋਵੋ, ਪਰ ਫਿਰ ਵੀ ਕੋਸ਼ਿਸ਼ ਕਰਿਆ ਕਰੋ ਵੀ ਮਨ ਨੂੰ ਤੰਦਰੁਸਤ ਰੱਖਿਆ ਕਰੋ, ਮਨ ਨੂੰ ਖੁਸ਼ ਰੱਖਿਆ ਕਰੋ, ਅਤੇ ਸਾਡਾ ਪ੍ਰੋਗਰਾਮ ਸੁਣ ਲਿਆ ਕਰੋ। ਨਾਲ ਫਿਰ ਖੁਸ਼ੀ ਨੂੰ ਤੜਕਾ ਜਿਹੜਾ ਹੋਰ ਲੱਗ ਜਾਂਦਾ ਹੈ ਨਾ, ਲੱਗ ਜਾਂਦਾ ਨਾ, ਕਈਆਂ ਨੂੰ ਗੁੱਸਾ ਵੀ ਆਉਂਦਾ ਸਾਡੇ ਪ੍ਰੋਗਰਾਮ 'ਤੇ। ਕੋਈ ਗੱਲ ਨਹੀਂ, ਗੁੱਸਾ ਆਉਣਾ ਵੀ ਜਾਇਜ਼ ਆ, ਥੋੜ੍ਹਾ ਬਹੁਤ ਸਟ੍ਰੈੱਸ ਆ ਨਾ ਜਿਹੜਾ, ਉਹ ਹੋਣਾ ਚਾਹੀਦਾ, ਦਿਮਾਗ 'ਤੇ ਸਟ੍ਰੈੱਸ ਥੋੜ੍ਹਾ ਬਹੁਤ ਪੈਣਾ ਚਾਹੀਦਾ। ਉਹ ਜਿਵੇਂ ਕਿਸੇ ਚੀਜ਼ ਨੂੰ ਜੰਗ ਲੱਗੀ ਹੁੰਦੀ ਨਾ, ਜੰਗਾਲ ਲੱਗ ਜਾਂਦੀ ਹੈ ਨਾ, ਅਤੇ ਥੋੜ੍ਹਾ ਜਿਹਾ ਝਟਕਾ ਜਿਹਾ ਦੇ ਦੀਏ, ਜੰਗਾਲ ਜੰਗੂਲ ਝੜ ਜਾਂਦੀ ਹੈ। ਇਵੇਂ ਹੀ ਕਿਤੇ ਨਾ ਕਿਤੇ ਪ੍ਰੋਗਰਾਮ ਨਾ, ਜਿਹੜੇ ਵਿਚਾਰਾਂ ਨਾਲ ਆਪਾਂ ਨਾ ਸਹਿਮਤ ਹੋਈਏ, ਘੱਟ ਸਹਿਮਤ ਹੋਈ, ਉਹ ਜ਼ਰੂਰ ਸੁਣਨਾ ਚਾਹੀਦਾ। ਨਾਲੇ ਥੋੜ੍ਹੀ ਬਹੁਤ ਨੁਕਤਾਚੀਨੀ ਨਾ, ਇਹਨੂੰ ਸਹਿਣ ਕਰਨ ਦੀ ਆਪਾਂ ਆਦਤ ਪਾਈਏ। ਦੁਨੀਆ ਆਪਣੇ ਮੁਤਾਬਕ ਨਹੀਂ ਚੱਲਦੀ, ਹਰੇਕ ਬੰਦੇ ਦੇ ਆਪੋ ਆਪਣਾ ਦਿਮਾਗ ਲੱਗਿਆ ਹੋਇਆ, ਅਤੇ ਉਹ ਦਿਮਾਗ ਆ ਨਾ ਜਿਹੜਾ, ਤੁਸੀਂ ਲੱਖ ਕੋਸ਼ਿਸ਼ ਕਰ ਲਓ, ਜੋੜੇ ਭਰਾਵਾਂ ਦਾ, ਜੋੜੀਆਂ ਭੈਣਾਂ ਦਾ, ਭਰਾ ਅਤੇ ਭੈਣ ਦਾ ਵੀ ਦਿਮਾਗ ਇੱਕੋ ਜਿਹਾ ਨਹੀਂ ਹੁੰਦਾ ਗਾ। ਬੋਲੀ ਜ਼ਰੂਰ ਇੱਕੋ ਜਿਹੀ ਹੋ ਸਕਦੀ ਆ, ਕੱਦ ਕਾਠ ਇੱਕੋ ਜਿਹਾ ਹੋ ਸਕਦਾ, ਸਰੀਰਕ ਬਣਤਰ ਇੱਕੋ ਜਿਹੀ ਹੋ ਸਕਦੀ ਹੈ, ਪਰ ਸੋਚਣ ਦਾ ਢੰਗ ਨਾ ਜੀ, ਨਾ ਨਾ, ਸੋਚਣ ਦਾ ਢੰਗ ਦੋ ਬੰਦਿਆਂ ਦਾ ਇੱਕੋ ਜਿਹਾ ਨਹੀਂ ਹੋ ਸਕਦਾ, ਕਦੇ ਵੀ ਨਹੀਂ ਇੱਕੋ। ਆਪਾਂ ਇਸ ਸੱਚਾਈ ਨੂੰ ਮੰਨ ਕੇ ਚੱਲੀਏ, ਅਤੇ ਇਸ ਤੋਂ ਵੀ ਵੱਡੀ ਸੱਚਾਈ ਬਈ, ਜੇ ਤੁਸੀਂ ਇਹ ਸੋਚਦੇ ਨਾ ਵੀ ਦੁਨੀਆ ਨੂੰ ਸਾਰੀ ਨੂੰ ਖੁਸ਼ ਕਰ ਦਾਂਗੇ, ਦੈਨ ਯੂ ਆਰ ਲਿਵਿੰਗ ਇਨ ਫੂਲਸ ਪੈਰਾਡਾਈਜ਼। ਸਮਝ ਗਏ ਨਾ, ਮੂਰਖਾਂ ਦੇ ਸਵਰਗ 'ਚ ਰਹਿ ਰਹੇ ਹਾਂ ਆਪਾਂ। ਦੁਨੀਆ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਦੁਨੀਆ ਨੂੰ ਥੋੜ੍ਹਾ ਜਿਹਾ ਤੰਗ ਕਰੋ, ਸਟ੍ਰੈੱਸ ਪਾਓ ਦੁਨੀਆ ਦੇ ਉੱਤੇ, ਸੋਚਣ ਲਈ ਮਜਬੂਰ ਕਰੋ। ਜੇ ਹੋਰਾਂ ਨੂੰ ਸੋਚਣ ਲਈ ਮਜਬੂਰ ਕਰਾਂਗੇ, ਫਿਰ ਹੀ ਆਪਾਂ ਸੋਚਾਂਗੇ, ਲੋਕ ਵੱਡਾ ਸਾਰਾ ਸਵਾਲ ਕਰਨਗੇ, ਆਪਾਂ ਸੋਚਾਂਗੇ, ਆਪਣਾ ਦਿਮਾਗ ਵਧੂਗਾ, ਜਿਹੜੇ ਨਿਊਰੋਨਸ ਦੇ ਕਨੈਕਸ਼ਨਸ ਆ ਉਹ ਹੋਰ ਵਧਣਗੇ। ਇਸ ਕਰਕੇ ਜਿਹੜੇ ਲੋਕ ਕਹਿੰਦੇ ਆ ਨਾ, ਸਾਡਾ ਅਸੀਂ ਦੋਸਤ ਤਾਂ ਬਣਿਆ ਕਿਉਂਕਿ ਸਾਡਾ ਸੁਭਾਅ ਰਲਦਾ, ਉਹ ਦੋਸਤੀ ਕਿਸੇ ਕੰਮ ਦੀ ਨਹੀਂ ਹੁੰਦੀ। ਜੇ ਇੱਕ ਡਰਪੋਕ ਹੈ ਤਾਂ ਦੂਜਾ ਵੀ ਡਰਪੋਕ ਹੋਜੂ, ਜੇ ਇੱਕ ਡਾਂਗ ਚੱਕਦਾ ਦੂਜਾ ਵੀ ਡਾਂਗ ਚੱਕ ਲੂ, ਸਿਰ ਪਾੜ ਲੈਣਗੇ, ਫਿਰ ਕਹਿਣਗੇ ਉਹ ਭਾਅ ਜੀ ਇੰਨੇ ਸਾਲਾਂ ਤੋਂ ਦੋਸਤੀ ਸੀਗੀ, ਪਤਾ ਨਹੀਂ ਕੀ ਗੱਲ ਹੋਈ, ਸਾਡੇ 'ਚ ਪਾੜਾ ਪੈ ਗਿਆ, ਤੁਹਾਡੀ ਦੋਸਤੀ ਗਲਤ ਸੀ, ਬਿਲਕੁਲ ਗਲਤ ਸੀ। ਐਂ ਨਹੀਂ ਹੁੰਦੀ ਦੋਸਤੀ, ਇੱਕੋ ਜਿਹੇ ਵਿਚਾਰਾਂ ਵਾਲੇ ਦੀ ਦੋਸਤੀ ਨਹੀਂ ਚੱਲਦੀ ਬਹੁਤੀ ਦੇਰ। ਹਾਂ, ਮੰਤਵ ਇੱਕ ਹੋਵੇ ਉਹ ਗੱਲ ਵੱਖਰੀ ਆ, ਨੇਚਰ ਆ ਨਾ ਜਿਹੜੀ ਕੁਦਰਤ, ਕੁਦਰਤ ਦੇ ਵਿੱਚ ਛੋਟੇ ਤੋਂ ਛੋਟਾ ਜਿਹੜਾ ਮੈਟਰ ਦਾ ਪਾਰਟੀਕਲ ਆ ਉਹ ਹੈਗਾ ਐਟਮ। ਮੈਟਰ ਦਾ ਪਾਰਟੀਕਲ ਇਸ ਸੈਂਸ 'ਚ ਵੀ ਜਿਹੜੀਆਂ ਜਿਹੜਾ ਮੈਟਰ ਦੀਆਂ ਕਰੈਕਟਰਿਸਟਿਕਸ ਨੂੰ ਐਗਜ਼ਿਬਿਟ ਕਰਦਾ, ਮਤਲਬ ਜਿਵੇਂ ਮੈਟਰ ਦੀਆਂ ਕਰੈਕਟਰਿਸਟਿਕਸ ਉਹੋ ਜਿਹੀ ਉਹਦੇ ਐਟਮ ਦੀਆਂ। ਹਾਲਾਂਕਿ ਐਟਮ ਨੂੰ ਵੀ ਤੋੜਿਆ ਜਾ ਸਕਦਾ, ਐਟਮ ਦੇ ਵਿੱਚ ਬਾਹਰ ਇਲੈਕਟ੍ਰੋਨਸ ਹੁੰਦੇ ਨੇ, ਬਾਹਰਲੇ ਖਾਲੀ ਸਪੇਸ ਦੇ ਵਿੱਚ ਘੁੰਮਦੇ, ਅੰਦਰ ਜਿਹੜਾ ਹੈਗਾ ਉਹਦੇ ਪ੍ਰੋਟੋਨ ਤੇ ਨਿਊਟ੍ਰੋਨ ਹੁੰਦੇ ਨੇ। ਦੇਖੋ ਉਹਦੇ 'ਚ ਵੀ ਵਿਰੋਧ ਪਿਆ, ਪ੍ਰੋਟੋਨ ਪੋਜ਼ਿਟਿਵ ਆ, ਬਾਹਰ ਇਲੈਕਟ੍ਰੋਨ ਘੁੰਮ ਰਹੇ ਨੇ, ਫਿਰ ਉਹਦੇ ਨਿਊਕਲੀਅਸ ਦੇ ਵਿੱਚ ਨਿਊਟ੍ਰੋਨ ਹੁੰਦਾ, ਨਿਊਟ੍ਰੋਨ ਦੇ ਵਿੱਚ ਵੀ ਅੱਗੇ ਫਿਰ ਸਟਿਲ ਮਤਲਬ ਅੰਦਰ ਉਹਦੇ ਪੋਜ਼ਿਟਿਵ ਤੇ ਨੈਗੇਟਿਵ ਤੱਤ ਹੁੰਦੇ ਨੇ, ਮਤਲਬ ਵਿਰੋਧੀ ਕਹਿ ਲਈਏ, ਪੋਜ਼ਿਟਿਵ ਤੇ ਨੈਗੇਟਿਵ ਤਾਂ ਅਸੀਂ ਉਹਨੂੰ ਆਪਣਾ ਕਿਹਾ। ਇਸ ਕਰਕੇ ਮੈਂ ਨਹੀਂ ਮੰਨਦਾ ਵੀ ਜਿਹੜੇ ਕਹਿੰਦੇ ਇੱਕੋ ਜਿਹੇ ਵਿਚਾਰਾਂ ਨਾਲ ਦੋਸਤੀ ਆ ਜਿਹੜੀ ਉਹ ਠੀਕ ਆ, ਮੈਂ ਕਹਿੰਦਾ ਅਲੱਗ ਅਲੱਗ ਵਿਚਾਰਾਂ ਵਾਲੇ ਬੰਦੇ ਨੇ, ਕੁਦਰਤ 'ਚ ਦੇਖੋ ਜੀ ਕਿੰਨੀ ਡਾਇਵਰਸਿਟੀ ਆ। ਇਸ ਕਰਕੇ ਜਿਹੜਾ ਜਿਹਦੀ ਗੱਲ ਤੁਹਾਨੂੰ ਚੰਗੀ ਨਹੀਂ ਨਾ ਲੱਗਦੀ, ਕਦੇ ਕਦੇ ਕਿਤੇ ਕਿਤੇ ਬੈਠ ਕੇ ਉਹਦੀ ਗੱਲ ਨੂੰ ਨਾ ਵਿਚਾਰ ਲਿਆ ਕਰੋ, ਚੰਗਾ ਰਹਿੰਦਾ, ਸਾਡੇ ਦਿਮਾਗ 'ਤੇ ਪਈ ਜਿਹੜੀ ਜੰਗਾਲ ਆ ਨਾ ਉਹ ਝੜ ਝੁੜ ਜਾਂਦੀ ਆ। है ना। आओ पहला आप दो खबर ने जड़िया उन्हां ते गलबात करके ते आपां फिर अज दे विषय वल आवांगे। देखो जी खबर हैगी ए बई कनेडियन गवर्नमेंट हुण कहण लग गई आ बई सीज फायर आ जिहड़ी उह होनी चाहीदी आ उत्थे फलस्तीन ते जिहड़ा इजराइल दे विच हमास ते जिहड़ी इजराइली गवर्नमेंट आ उहदे च सीज फायर होनी चाहीदी आ। क्या बात है जी वाह वाह वाह। कहिंदे घर सारा सड़ गया ते उदों बाद कहिंदे जी पानी तां कोई लै आउंदा इह अग नहीं सी लगनी चाहीदी। सदके जाइए तुहाडे चलो देर आए दुरुस्त आए मैनूं हुण चंगी तरां नहीं पता भी इहदी एग्जैक्ट प्रोनाउंसिएशन की हुंदी इही हुंदी आ ना। पर सवाल यह हुंदा है भी सियाने बंदे उह हुंदे ने ਜਿਹੜੇ ਠੀਕ ਮੌਕੇ ਤੇ ਠੀਕ ਡਿਸੀਜਨ ਲੈਣ ਤੇ ਮੈਂ ਤੁਹਾਨੂੰ ਦੱਸ ਵੀ ਦਿੰਦਾ ਇਹ ਡਿਸੀਜਨ ਲਏ ਦਾ ਹੁਣ ਕਾਰਨ ਕੀ ਆ। ਕਾਰਨ ਅੱਗੇ ਵੋਟਾਂ ਦਿਸਦੀਆਂ ਨੇ ਨਹੀਂ ਤਾਂ ਐਡੀ ਵੱਡੀ ਗਿਣਤੀ ਕਤਲੋਗਾਰਦ ਹੋ ਰਹੀ ਹੋਵੇ ਤੇ ਕੈਨੇਡਾ ਜਿਹਦਾ ਹੁਣ ਤੱਕ ਦਾ ਨਕਸ਼ਾ ਇਹ ਸੀਗਾ ਹੁਣ ਤੱਕ ਦਾ ਇੰਪ੍ਰੈਸ਼ਨ ਇਹ ਸੀ ਵੀ ਦੁਨੀਆਂ 'ਚ ਹਰੇਕ ਧੱਕੇ ਦੇ ਖਿਲਾਫ਼ ਬੋਲਦਾ ਤੇ ਬਿਲਕੁਲ ਚੁੱਪ ਸੀ। ਗੁਆਂਢੀ ਥਾਣੇਦਾਰ ਇਹਨਾਂ ਦੀ ਚੁੱਪ ਹਮਾਇਤ ਕਰਦੇ ਸੀ। ਇਹ ਤਾਂ ਹੈ ਹੀ ਇਹੋ ਜਿਹੇ ਤੁਹਾਨੂੰ ਪਤਾ ਹਥਿਆਰ ਵੇਚਣੇ ਲੜਾਈਆਂ ਕਰਾਉਣੀਆਂ ਸਰਕਾਰਾਂ ਨੂੰ ਉਲਟਾ ਦੇਣਾ ਬਰਾਈਬ ਕਰਨਾ ਨੈਚੁਰਲ ਰਿਸੋਰਸ ਦੀ ਲੁੱਟ ਕਰਨੀ ਇਹ ਸਾਡੇ ਗੁਆਂਢੀਆਂ ਦਾ ਕੰਮ ਆ ਸਰਕਾਰਾਂ ਦਾ ਲੋਕਾਂ ਨੇ ਲੋਕਾਂ ਨੇ ਤਾਂ ਬਹੁਤ ਵਿਰੋਧ ਕੀਤਾ। ਲੋਕ ਤਾਂ ਹਰ ਵਾਰ ਜਿੱਥੇ ਵੀ ਕਿਤੇ ਅਮੈਰੀਕਨ ਸਰਕਾਰ ਧੱਕਾ ਕਰਦੀ ਹੈ ਬਾਹਰਲੇ ਦੇਸ਼ਾਂ 'ਚ ਲੋਕ ਤਾਂ ਵਿਰੋਧ ਕਰਦੇ ਨੇ ਪਰ ਲੋਕਾਂ ਦੀ ਸੁਣਦੇ ਨਹੀਂ ਨਾ। ਜਦੋਂ ਨੂੰ 4 ਸਾਲ ਬਾਅਦ 5 ਸਾਲ ਬਾਅਦ ਵੋਟਾਂ ਆਉਣੀਆਂ ਹੁੰਦੀਆਂ ਉਦੋਂ ਨੂੰ ਭੁੱਲ ਜਾਂਦੇ ਨੇ। ਇਹ ਸਾਡੇ ਵੀ ਹੁਣ ਗਾਹਾਂ ਹੁਣ ਇਹਨਾਂ ਨੂੰ ਪਤਾ ਵੀ ਜਿੰਨਾ ਕੁ ਨੁਕਸਾਨ ਜਿੰਨੇ ਕੁ ਲੋਕ ਮਾਰਨੇ ਮੁਰਨੇ ਸੀ ਅਲਟੀਮੇਟਲੀ ਹੁਣ ਤਾਂ ਫਿਰ ਹੁਣ ਲੜਾਈ ਕਿਤੇ ਨਾ ਕਿਤੇ ਖਤਮ ਹੋਊਗੀ। ਅੱਛਾ ਇੱਕ ਹੋਰ ਹੈਰਾਨੀ ਦੀ ਗੱਲ ਹੈ ਮੇਰਾ ਓਪੀਨੀਅਨ ਆ ਬਿਲਕੁਲ ਹਮਾਸ ਟੈਰੋਰਿਸਟ ਗਰੁੱਪ ਹੈ ਜੀ ਬਟ ਵਟ ਅਬਾਊਟ ਇਜ਼ਰਾਈਲੀ ਗਵਰਨਮੈਂਟ ਇਜ਼ ਇਟ ਨਾਟ ਅ ਟੈਰੋਰਿਸਟ ਸਟੇਟ ਇਹਦੇ ਬਾਰੇ ਕੋਈ ਨਹੀਂ ਬੋਲਦਾ ਗਾ ਇਹਦੇ ਬਾਰੇ ਚੁੱਪ ਨੇ ਹਾਲ ਦੀ ਘੜੀ ਡਰ ਲੱਗਦਾ ਉੱਥੋਂ ਪਤਾ ਨਹੀਂ। ਇੱਕ ਹੋਰ ਮੈਂ ਗੱਲ ਕਰਨੀ ਚਾਹੁੰਦਾ ਸੀ ਬਈ ਜਿਹੜੇ ਸਾਡੇ ਪੰਜਾਬੀ ਕਰਕੇ MP ਬਣੇ ਨੇ ਉਹਨਾਂ ਦੇ ਮੂੰਹ ਦੇ ਉੱਤੇ ਟੇਪ ਕਿਉਂ ਲੱਗੀ ਰਹੀ ਹੈ ਇੰਨੀ ਦੇਰ ਉਹ ਬੋਲੇ ਹੀ ਨਹੀਂ ਗਏ। ਜੇ ਕੋਈ ਬੋਲਿਆ ਤਾਂ ਮੈਂ ਮਾਫ਼ੀ ਚਾਹੁੰਦਾ ਫਿਰ ਮੇਰੀ ਸਮਝ ਦੀ ਸੀਮਤਾ ਹੀ ਆ ਜਾਂ ਸਾਰੇ ਨਹੀਂ ਬੋਲੇ ਹੋਣਗੇ। ਬੱਚੇ ਮਰ ਰਹੇ ਹੋਣ ਔਰਤਾਂ ਮਰ ਰਹੀਆਂ ਹੋਣ ਲੋਕ ਮਰ ਰਹੇ ਹੋਣ ਉਹ ਬਿਲਕੁਲ ਚੁੱਪ ਨੇ। ਕੋਈ ਨਹੀਂ ਜਦੋਂ ਹੁਣ ਚੋਣਾਂ ਆਈਆਂ ਨਾ ਮੈਂ ਤਾਂ ਘੱਟੋ ਘੱਟ ਚੋਣਾਂ ਤੋਂ ਪਹਿਲਾਂ ਵੀ ਮੈਨੂੰ ਜਦੋਂ ਮਿਲਣਗੇ ਮੈਂ ਤਾਂ ਪੁੱਛੂ ਭਾਈ ਸਾਹਿਬ ਜੇ ਇਹ ਬੱਚੇ ਆਪਣੇ ਮਰਦੇ ਹੁੰਦੇ ਕਿਤੇ ਆਪਣੇ ਘਰਾਂ ਦੇ ਮਰਦੇ ਹੁੰਦੇ ਫਿਰ ਤੁਸੀਂ ਬੋਲਦੇ ਕਿ ਨਾ ਬੋਲਦੇ। ਇਸ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਜ਼ ਹੁੰਦੀਆਂ ਨਾ ਮੈਂ ਕਹਿੰਦਾ ਹੁੰਦਾ ਇਸ ਕਰਕੇ ਵੀ ਜਿਹੜੇ ਇਹਨਾਂ ਦੇ ਲੀਡਰ ਨੇ ਨਾ ਇਹ ਮੂੰਹ 'ਤੇ ਟੇਪ ਲਾ ਦਿੰਦੇ ਨੇ ਵੀ ਭਾਈ ਤੁਸੀਂ ਬੋਲਣਾ ਨਹੀਂ ਅਤੇ ਚੁੱਪ ਕਰਕੇ ਨਾ ਉਹਨਾਂ ਦੇ ਇਸ਼ਾਰਿਆਂ ਦੀ ਉਡੀਕ ਕਰਦੇ ਨੇ। ਮੈਂ ਕਾਰਟੂਨਿਸਟ ਨਹੀਂ ਹਾਂ ਪਰ ਅੱਜ ਮੇਰੇ ਮਨ ਦੇ ਵਿੱਚ ਆਇਆ ਜੇ ਮੈਂ ਕਾਰਟੂਨਿਸਟ ਹੁੰਦਾ ਨਾ ਤਾਂ ਮੈਂ ਇੱਕ ਬਹੁਤ ਵਧੀਆ ਕਾਰਟੂਨ ਬਣਾਉਂਦਾ ਸੀ ਜਿਹਦੇ ਵਿੱਚ ਜਿਵੇਂ ਮਦਾਰੀ ਹੁੰਦਾ ਨਾ ਉਹ ਡੁਗਡੁਗੀ ਵਜਾਉਂਦਾ ਅਤੇ ਦੂਜੇ ਜਿਹੜੇ ਮਦਾਰੀ ਦੇ ਕੋਲ ਹੁੰਦੇ ਨੇ ਉਹ ਡਾਂਸ ਕਰਦੇ ਨੇ। ਇਹ ਪੋਲੀਟੀਕਲ ਪਾਰਟੀਆਂ ਦਾ ਹਾਲ ਇਹੀ ਆ ਵੀ ਜਦੋਂ ਇਹਨਾਂ ਦੇ ਲੀਡਰ ਬੋਲਦੇ ਨੇ ਤਾਂ ਫਿਰ ਇਹ ਉਦੋਂ ਬੋਲਣ ਲੱਗਦੇ ਨੇ ਨਹੀਂ ਇਹ ਮੂੰਹ 'ਤੇ ਟੇਪ ਲਾਈ ਰੱਖਦੇ ਨੇ। ਫੈਸਲੇ ਆਮ ਕਰਕੇ ਗਲਤ ਕਰਦੇ ਨੇ ਬਾਅਦ ਦੇ ਵਿੱਚ ਜਦੋਂ ਨੁਕਸਾਨ ਨੁਕਸੂਨ ਹੋ ਜਾਂਦਾ ਸਿੱਧਾ ਭਾਵੇਂ ਨੁਕਸਾਨ ਨਾ ਹੋਵੇ ਜਦੋਂ ਲੋਕਾਂ ਦਾ ਨੁਕਸਾਨ ਹੋ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹ ਤਾਂ ਨਾ ਇੰਨਾ ਹੁਣ ਜਿਵੇਂ ਇਸ ਸਟੇਜ ਦੇ ਵਿੱਚ ਇਹ ਤਾਂ ਹਰੇਕ ਇੰਡੀਪੈਂਡ ਸੋਚਣੀ ਵਾਲਾ ਬੰਦਾ ਵੀ ਜਿਹਨੂੰ ਮਾੜੀ ਜਿਹੀ ਸਮਝ ਆ ਉਹ ਵੀ ਕਹਿਣ ਲੱਗ ਗਿਆ ਵੀ ਇਹ ਤਾਂ ਬਹੁਤ ਧੱਕਾ ਵੀ 2.5 ਮਿਲੀਅਨ ਲੋਕ ਨੇ ਉਹਨਾਂ ਨੂੰ ਇੱਕ ਦਿਨ ਦੀ ਖੁਰਾਕ ਵੀ ਮਤਲਬ ਮਿਲ ਨਹੀਂ ਰਹੀ। ਬੰਬ ਚੱਲ ਰਹੇ ਨੇ ਡਾਕਟਰ ਮਰ ਰਹੇ ਨੇ ਹੋਸਪਿਟਲ ਦੇ ਉੱਤੇ ਬੰਬ ਚੱਲ ਰਹੇ ਨੇ। UN ਨੇ ਇੱਕ ਤਰਫਾ ਆਪਣਾ ਸਪੈਸ਼ਲ ਜਿਹੜਾ ਹੈਗਾ ਕੋਈ ਉਹ ਰੈਜੋਲੂਸ਼ਨ ਜਾਂ ਮੈਂ ਪੜ੍ਹ ਰਿਹਾ ਸੀ ਕੱਢ ਕੇ ਉਹਨਾਂ ਨੇ ਕਿਹਾ ਵੀ ਸੀਜ਼ ਫਾਇਰ ਤਾਂ ਭਾਵੇਂ ਅਮੈਰੀਕਾ ਨਹੀਂ ਵੀ ਮੰਨਦਾ ਸੀਜ਼ ਫਾਇਰ ਤਾਂ ਫਿਰ ਵੀ ਹੋਣੀ ਚਾਹੀਦੀ ਹੈ। ਖੁਦ UN ਦਾ ਜਿਹੜਾ ਜਨਰਲ ਸੈਕਟਰੀ ਸੀ ਉਹ ਆਪ ਉੱਥੇ ਜਾ ਕੇ ਕਹਿੰਦਾ ਬੰਬ ਮਾਰਨੇ ਤਾਂ ਮਾਰ ਦਿਓ ਅਤੇ ਅਸੀਂ ਤਾਂ ਸਹਾਇਤਾ ਜਾਰੀ ਰੱਖਣੀ ਹੈ। ਇੰਨਾ ਮਾੜਾ ਹਾਲ ਹੁਣ ਇਹਨਾਂ ਨੂੰ ਕੈਨੇਡਾ ਦੀ ਗਵਰਨਮੈਂਟ ਨੂੰ ਸੁਰਤ ਆਈ ਹੈ ਵੀ ਹੁਣ ਕਹਿਣ ਮਹੀਨੇ ਡੇਢ ਮਹੀਨੇ ਬਾਅਦ। ਫੈਸਲੇ ਉਹੀ ਠੀਕ ਹੁੰਦੇ ਨੇ ਜਿਹੜੇ ਫੈਸਲੇ ਮੌਕੇ 'ਤੇ ਲਏ ਜਾਂਦੇ ਸੀ ਵੀ ਤੁਹਾਡੀ ਕਿਹੜਾ ਤੁਹਾਨੂੰ ਸਿਹਤ ਫਰਕ ਪੈਂਦਾ ਸੀ ਜੇ ਤੁਸੀਂ ਮੌਕੇ 'ਤੇ ਕਹਿ ਦਿੰਦੇ ਵੀ ਸੀਜ਼ ਫਾਇਰ ਹੋਣੀ ਚਾਹੀਦੀ ਹੁਣ ਇੰਨੀ ਦੇਰ ਬਾਅਦ ਵੀ ਕਿਹਾ ਹੀ ਆ। ਦੂਜਾ ਜਿਹੜਾ ਕੁਛ ਦਿਨ ਪਹਿਲਾਂ ਇੰਟਰਨੈਸ਼ਨਲ ਬੱਚਿਆਂ ਬਾਰੇ ਸਟੂਡੈਂਟਸ ਬਾਰੇ ਮਿਨਿਸਟਰ ਸਾਹਿਬ ਨੇ ਕਿਹਾ ਜੀ ਐਨਫ ਇਜ਼ ਐਨਫ ਇੰਨੀ ਫੀਸ ਹੋਣੀ ਚਾਹੀਦੀ ਹੈ। ਚਲੋ ਉਹ ਤਾਂ ਸਿਸਟਮ ਦੀ ਲੋੜ ਆ ਵੀ ਫੀਸ ਨਹੀਂ ਸੋਰੀ GIC ਜਿਹੜੀ ਉਹਨਾਂ ਕੋਲ ਪੈਸੇ ਇੰਨੇ 20,000 ਦੇ ਨੇੜੇ ਹੋਣੇ ਚਾਹੀਦੇ। ਚਲੋ ਮੇਰਾ ਉਹ 'ਤੇ ਕੋਈ ਕਮੈਂਟ ਨਹੀਂ ਪਰ ਮੈਂ ਹੈਰਾਨ ਹਾਂ ਵੀ ਇੱਕ ਮਿਨਿਸਟਰ ਆਪ ਹੀ ਕਹਿ ਰਿਹਾ ਵੀ ਆਪ ਹੀ ਮੰਨ ਰਹੇ ਆ ਬਈ ਇਹ ਜਿਹੜਾ ਇਸ ਕਿੱਤੇ ਦੇ ਵਿੱਚ ਨਾ ਹੇਰਾ ਫੇਰੀ ਤੇ ਫਰੋਡ ਹੁੰਦਾ। ਭਾਈ ਸਾਹਿਬ ਜੀ, ਹੇਰਾ ਫੇਰੀ ਤੇ ਫਰੋਡ ਹੁੰਦਾ, ਤੁਸੀਂ ਕਿੱਥੇ ਬੈਠੇ ਸੀ? ਫਿਰ ਤੁਹਾਨੂੰ ਮਿਨਿਸਟਰ ਬਣਾਇਆ ਰਿਹਾ, ਤੁਸੀਂ ਇੰਨੇ ਦੇਰ ਚੁੱਪ ਕਿਉਂ ਰਹੇ? ਜੇ ਸਟੇਟ ਗਵਰਨਮੈਂਟ ਦੇ ਅੰਡਰ ਇਹ ਕਾਲਜਿਸ ਇੰਨੀ ਹੇਰਾ ਫੇਰੀ ਠੱਗੀ ਠੁਗੀ ਮਾਰਦੇ ਸੀ, ਤੁਸੀਂ ਕਿਉਂ ਚੁੱਪ ਬੈਠੇ ਰਹੇ? ਇਹ ਹਰੇਕ ਖਬਰ ਹੀ ਇਹੋ ਜਿਹੀ ਹੁੰਦੀ ਆ। ਸਾਰਾ ਕੁਛ ਹੋਈ ਜਾਂਦਾ ਹੋ ਕੇ ਉਦੋਂ ਬਾਅਦ ਜਦੋਂ ਜਲੂਸ ਨਿਕਲ ਜਾਂਦਾ ਨਾ, ਫਿਰ ਕਹਿੰਦੇ ਵੀ ਆਹ ਨਹੀਂ ਹੋਣਾ ਚਾਹੀਦਾ। ਇਹੀਓ ਹਾਲ ਸਾਡੇ ਜਿਹੜੇ ਦੇਸੀ ਚੁਣੇ ਹੋਏ MPs ਨੇ ਨਾ, ਉਹਨਾਂ ਦਾ ਤੁਸੀਂ ਕਹਿ ਲਓ ਉਹਨਾਂ ਨੂੰ ਵੀ ਮਹਿੰਗਾਈ ਬਹੁਤ ਆ। ਅੱਛਾ, ਇੱਕ ਜਿਹੜਾ MP ਆ ਨਾ ਜਾਂ ਜਿਹੜਾ ਲੀਡਰ, ਉਹਦਾ ਫਰਜ਼ ਬਣਦਾ ਜਦੋਂ ਤੁਸੀਂ ਉਹਨੂੰ ਪੁੱਛੋ ਮਹਿੰਗਾਈ ਬਹੁਤ ਆ, ਉਹ ਕਹੇ ਹਾਂਜੀ ਨਹੀਂ ਮਹਿੰਗਾਈ ਨਹੀਂ ਹੋਣੀ ਚਾਹੀਦੀ, ਇਹ ਸਾਡੀ ਨਲਾਇਕੀ ਆ ਜੇ ਮਹਿੰਗਾਈ ਨੂੰ ਨਹੀਂ ਕੰਟਰੋਲ ਕਰ ਸਕਦੇ। ਇਹ ਪਤਾ ਕੀ ਕਰਦੇ ਨੇ, ਤੁਸੀਂ ਕਹੋ ਇਹਨਾਂ ਨੂੰ ਮਹਿੰਗਾਈ ਆ ਜਿਹੜੀ ਇੰਨੀ ਮਹਿੰਗਾਈ ਵੱਧ ਗਈ, ਲੀਡਰ ਪਤਾ ਹਾਂਜੀ ਹਾਂ ਮਹਿੰਗਾਈ ਬਹੁਤ ਵੱਧ ਗਈ ਆ, ਅਸੀਂ ਸਮਝਦੇ ਹਾਂ ਫੈਮਿਲੀਜ਼ ਦੀ ਪ੍ਰੋਬਲਮ ਆ, ਆਹ ਪ੍ਰੋਬਲਮ ਆਉਂਦੀ ਆ, ਵੀ ਭਲਿਓ ਮਾਨਸੋ ਤੁਹਾਨੂੰ ਸਲੂਸ਼ਨ ਲੱਭ ਰਹੇ ਹਾਂ। ਇਹ ਕੋਈ ਮਰਿਆ ਨਹੀਂ ਹੁੰਦਾ ਜਿਹਦੇ 'ਤੇ ਤੁਸੀਂ ਅਫਸੋਸ ਕਰਨਾ ਹੁੰਦਾ, ਜਦੋਂ ਪੱਤਰਕਾਰ ਪੁੱਛਦੇ ਆ ਤੁਹਾਨੂੰ, ਉਹ ਪੱਤਰਕਾਰ ਜਿਹੜੀ ਗੱਲ ਪੁੱਛਦਾ ਪੱਤਰਕਾਰ ਵੱਲ ਦੇ ਹੋ ਜਾਂਦੇ ਆ। ਇਹੋ ਜਿਹੇ ਲੀਡਰ ਨੇ ਸਾਡੇ ਜੀ, ਕੋਈ ਸਟੈਂਡ ਨਹੀਂ, ਸਾਹਮਣੇ ਵਾਲਾ ਸਵਾਲ ਪੁੱਛਣ ਲੱਗ ਜੇ ਤੇ ਸਵਾਲ ਵਾਲੇ ਦੇ ਨਾਲ ਹਮਦਰਦੀ ਜ਼ਾਹਰ ਕਰਨ ਲੱਗ ਜਾਂਦੇ ਆ, ਮੈਂ ਤਾਂ ਹੈਰਾਨ ਹੁੰਦਾ ਹੁੰਦਾ। ਅੱਛਾ, ਫਿਰ ਸਾਡੇ ਲੋਕ ਕਹਿੰਦੇ ਆ ਜੀ ਇੱਥੋਂ ਦੇ ਜਿਹੜੇ ਪੜ੍ਹੇ ਲਿਖੇ ਨੇ ਨਾ ਉਹਨਾਂ ਨੂੰ ਚੁਣਨਾ ਚਾਹੀਦਾ, ਆ ਚਾੜਦਾ ਨਾ ਚੰਦ ਇੱਥੋਂ ਦੇ ਪੜ੍ਹਿਆ ਲਿਖਿਆ ਨੇ। ਇੱਕ ਵੀ ਗੱਲ ਦੇ ਉੱਤੇ ਗਾਈਡ ਨਹੀਂ ਕਰ ਸਕੇ ਲੋਕਾਂ ਨੂੰ, ਇੱਕ ਵੀ ਗੱਲ ਤੇ, ਫਿਰ ਸਾਨੂੰ ਕਹਿੰਦੇ ਆ ਨਾ, ਕਹਿਣਾ ਨਹੀਂ ਚਾਹੀਦਾ। ਵੈਸੇ ਤਾਂ ਚੋਣਾਂ ਦੇ ਪ੍ਰੋਸੈਸ ਦੇ ਵਿੱਚ ਇੰਡੀਪੈਂਡੈਂਟ ਹੋਣਾ ਚਾਹੀਦਾ, ਪਰ ਸਾਡੇ ਵਾਲੇ ਕਹਿੰਦੇ ਹੁੰਦੇ ਜੀ ਸਾਡੇ ਚੁਣਨੇ ਚਾਹੀਦੇ ਆ। ਪੰਜਾਬੀ 'ਚ ਨਾ ਇੱਕ ਕਹਾਵਤ ਆ, ਕਰ ਲਓ ਘਿਓ ਨੂੰ ਭਾਂਡਾ, ਆਪਣੇ ਚੁਣ ਕੇ ਦੇਖ ਲਓ ਕੀ ਹਾਲ ਹੋਇਆ। ਇਸ ਕਰਕੇ ਜਦੋਂ ਚੁਣਦੇ ਹੁੰਦੇ ਹੋ ਨਾ, ਵੈਸੇ ਤਾਂ ਬਹੁਤ ਕੰਪਲੀਕੇਟਡ ਪ੍ਰੋਸੈਸ ਆ, ਪਰ ਥੋੜ੍ਹਾ ਜਿਹਾ ਸੋਚਿਆ ਕਰੋ, ਆਪਣਾ ਪਰਾਇਆ ਕੋਈ ਨਹੀਂ, ਜਿਹੜਾ ਠੀਕ ਗੱਲ ਕਰਦਾ ਉਹਦੀ ਸਪੋਰਟ ਕਰਿਆ ਕਰੋ। ਇਹਨਾਂ 'ਚ ਹਾਲ ਦੀ ਘੜੀ ਜਿਹੜੇ ਹੁਣ ਨੇ ਨਾ, ਮੈਨੂੰ ਨਹੀਂ ਪਤਾ ਇਹਨਾਂ ਦੇ ਵਿੱਚ ਕੋਈ ਇੰਨੀ ਕਪੈਸਿਟੀ ਹੈਗੀ ਆ, ਜਾਂ ਤੁਸੀਂ ਕੋਲ ਜਾ ਕੇ ਪੁੱਛ ਲਓ, ਜੇ ਕੋਈ ਮੀਟਰ ਹੋਵੇ ਤਾਂ ਲਾ ਕੇ ਦੱਸ ਦਿਓ। ਮੈਨੂੰ ਤਾਂ ਲੱਗਦਾ ਸਭ ਲੀਡਰਾਂ ਦੇ ਚਮਚੇ ਚੁਮਚੇ ਇਕੱਠੇ ਹੋਏ ਨੇ ਇਹ। ਲੀਡਰ ਇੱਕ ਘੁਰਕੀ ਮਾੜੀ ਜਿਹੀ ਅੱਖਾਂ ਦਿਖਾਵੇ, ਚੁੱਪ ਕਰ ਜਾਂਦੇ ਨੇ। ਨਲਾਇਕ ਤੋਂ ਨਲਾਇਕ ਜਵਾਕ ਵੀ ਨਾ, ਜਿਹੜੇ ਕਲਾਸ 'ਚ ਪੜ੍ਹਦੇ ਹੁੰਦੇ ਸੀ, ਉਹ ਮਾਸਟਰ ਥੋੜ੍ਹਾ ਜਿਹਾ ਟੇਢਾ ਦੇਖਦੇ, ਉਹ ਵੀ ਨਹੀਂ ਚੁੱਪ ਕਰਦੇ, ਪਰ ਇਹਨਾਂ ਨੂੰ ਐਂ ਹੁੰਦਾ ਵੀ ਅਗਲੀ MP ਦੀ ਅਸੀਂ ਟਿਕਟ ਵੀ ਲੈਣੀ ਆ ਨਾ, ਇਸ ਕਰਕੇ ਚੁੱਪ ਕਰ ਜਾਂਦੇ ਨੇ, ਮੂੰਹ ਥੱਲੇ ਕਰ ਲੈਂਦੇ ਨੇ, ਬਿਲਕੁਲ ਨਹੀਂ ਬੋਲਦੇ। ਇੰਡੀਪੈਂਡੈਂਟ ਡਿਸੀਜਨ ਲੈਣ ਦੀ ਇਹਨਾਂ 'ਚ ਕਪੈਸਿਟੀ, ਬਿਆਨ ਦੇਣ ਦੀ ਵੀ ਕਪੈਸਿਟੀ ਨਹੀਂ। ਚਲੋ, ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਨਾ ਅੱਜ ਦੇ ਵਿਸ਼ੇ ਵੱਲ ਆਉਂਦੇ
ਹਾਂ। ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711।
ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਭੁਪੇਸ਼ ਵਰਮਾ ਜੀ ਸਪਾਂਸਰ ਕਰਦੇ ਨੇ, ਮੌਰਗੇਜ ਬ੍ਰੋਕਰ ਨੇ ਜੀ, ਮੌਰਗੇਜ ਫਾਈਨੈਂਸ਼ੀਅਲ ਹੱਬ ਦੇ ਨਾਲ ਕੰਮ ਕਰਦੇ ਨੇ। ਜੇ ਤੁਸੀਂ ਕੋਈ ਪ੍ਰੋਪਰਟੀ ਲਈ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਜਾਂ ਘਰ ਲਿਆ ਤੁਸੀਂ, ਤੇ ਮੋਰਗੇਜ ਦੀ ਤੁਹਾਨੂੰ ਚਿੰਤਾ ਤੇ ਤੁਸੀਂ ਕਲੋਜ਼ਿੰਗ ਤੋਂ 2-2.5 ਮਹੀਨੇ ਪਹਿਲਾਂ ਇਹਨਾਂ ਨਾਲ ਸੰਪਰਕ ਕਰ ਲੈਣਾ ਜੀ। ਇਹਨਾਂ ਨੇ ਸਾਰਾ ਹਿਸਾਬ ਕਿਤਾਬ ਲਾ ਕੇ ਤੇ ਤੁਹਾਡੀ ਮੋਰਗੇਜ ਆ ਜਿਹੜੀ ਕਰਵਾ ਦੇਣੀ ਹੈ। 647-6247-77 ਇਹਨਾਂ ਦਾ ਨੰਬਰ ਆ, 6476247777। ਮੋਰਗੇਜ ਕਰਵਾ ਦੇਣੀਆਂ ਦਾ ਮਤਲਬ ਵੀ ਕਰਵਾ ਦੇਣੀਆਂ, ਟਾਲੇ ਨਹੀਂ ਮਾਰਨੇ ਇਹਨਾਂ ਨੇ, ਨਾ ਹੀ ਇਹੋ ਜਿਹੇ ਲੋਕਾਂ 'ਚ ਜਿਹੜਾ ਫੋਨ ਨਾ ਚੱਕਣ। ਬਾਕੀ ਜੀ ਜੇ ਤੁਹਾਡੇ ਕੋਲ ਘਰ ਹੈਗਾ, ਪੈਸੇ ਦੀ ਜ਼ਰੂਰਤ ਪੈ ਗਈ, ਐਕੁਇਟੀ ਹੈਗੀ ਹੈ ਤਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਸੈਕਿੰਡ ਮੋਰਗੇਜ ਲੈਣੀ ਹੈ, ਪ੍ਰਾਈਵੇਟ ਫੰਡਿੰਗ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲੈਣਾ। ਅੱਛਾ, ਜਦੋਂ ਮੋਰਗੇਜ ਕਰਵਾਉਣ ਦਾ ਮਸਲਾ ਆਉਂਦਾ, ਕਈ ਵਾਰੀ ਆਪਾਂ ਕਹਿੰਦੇ ਜੀ ਆਪਣੇ ਤਾਂ ਕੈਸ਼ ਇਨਕਮ ਆ, ਆਪਣਾ ਕ੍ਰੈਡਿਟ 'ਚ ਮਾੜੀ ਮੋਟੀ ਗੜਬੜ ਹੈ, ਇਹ ਫਿਰ ਵੀ ਮੋਰਗੇਜ ਕਰਵਾ ਦਿੰਦੇ ਨੇ ਜੀ। ਭੁਪੇਸ਼ ਵਰਮਾ ਜੀ, 6476247777 ਇਹਨਾਂ ਦਾ ਨੰਬਰ। ਪੈਸੇ ਜੋੜ ਕੇ ਰੱਖੇ ਹੋਏ ਨੇ ਅਤੇ ਵਧੀਆ ਥਾਂ 'ਤੇ ਤੁਸੀਂ ਇਨਵੈਸਟ ਕਰਨੇ ਨੇ, ਅਤੇ ਜਾਂ ਪਹਿਲਾਂ ਜਿਹੜੇ ਇਨਵੈਸਟ ਕੀਤੇ ਹੋਏ ਉਹਨਾਂ ਦੀ ਗਰੋਥ ਨਹੀਂ ਹੋ ਰਹੀ ਤਾਂ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾਓ ਜੀ ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਤੋਂ। 416-917-1456 ਇਹਨਾਂ ਦਾ ਨੰਬਰ ਹੈ, ਇਹ ਉੱਥੇ ਪੈਸੇ ਲਵਾਉਂਦੇ ਨੇ, ਤੁਹਾਡੇ ਇਨਵੈਸਟ ਕਰਾਉਂਦੇ ਨੇ ਜਿੱਥੇ ਵਧੀਆ ਗਰੋਥ ਹੁੰਦੀ ਹੋਵੇ। 4169171456 ਇਹਨਾਂ ਦਾ ਨੰਬਰ ਆ। ਵੈਸੇ ਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਹੈ, RESP ਕਰਾਉਣੀਆਂ, ਆਪਣੀਆਂ ਰਿਟਾਇਰਮੈਂਟ ਪਲਾਨਸ ਕਰਾਉਣੀਆਂ, ਫਿਰ ਵੀ ਤੁਸੀਂ ਇਹਨਾਂ ਨਾਲ ਰਾਏ ਮਸ਼ਵਰਾ ਕਰ ਲਓ। ਰਾਜਪਾਲ ਬਰਾੜ 20 ਸਾਲਾਂ ਤੋਂ ਇਹ ਇਸੇ ਕੰਮ ਦੇ ਵਿੱਚ ਹੀ ਨੇ। 4169171456 ਅਤੇ ਔਰਾ ਕਿਚਨ ਵਾਲਿਆਂ ਨਾਲ ਸੰਪਰਕ ਕਰਨਾ ਜੇ ਤੁਸੀਂ ਵਧੀਆ ਸੋਹਣੀ ਕਿਚਨ ਬਣਾਉਣੀ ਹੈ। ਕਈ ਵਾਰੀ ਆਪਾਂ ਕਸਟਮ ਬਿਲਟ ਘਰ ਬਣਾਉਂਦੇ ਹਾਂ, ਲੈਂਡ ਲੱਭਦੇ ਫਿਰਦੇ ਹਾਂ ਵੀ ਕਸਟਮ ਬਿਲਟ ਘਰ ਬਹੁਤ ਸੋਹਣਾ ਹੋਣਾ ਚਾਹੀਦਾ ਜੀ, 9000 ਸਕੁਅਰ ਫੁੱਟ ਹੋਵੇ, ਆਹ ਹੋਵੇ, ਆਹ ਹੋਵੇ, ਕਿਚਨ ਵੀ ਤੁਹਾਡੀ ਹਾਈ ਲੈਵਲ ਦੀ ਚਾਹੀਦੀ ਹੈ। ਹਾਈ ਐਂਡ ਕਿਚਨ ਬਣਾਉਣ ਵਾਲੇ ਬਹੁਤ ਥੋੜ੍ਹੇ ਲੋਕ ਨੇ, ਬਹੁਤ ਹੀ ਥੋੜ੍ਹੇ ਲੋਕ ਨੇ। ਬਾਕੀ ਤਾਂ ਐਵੇਂ ਜਿਹੜੇ ਡਿਜ਼ਾਇਨ ਦੇ ਬਣੇ ਹੁੰਦੇ ਆ, ਉੱਥੇ ਫੱਟੀਆਂ ਪੁੱਟੀਆਂ 'ਚ ਲਾ ਕੇ ਚਲੇ ਜਾਂਦੇ ਆ, ਨੋਰਮਲ ਜਿਹੀ ਕਿਚਨ ਬਣ ਜਾਂਦੀ ਆ। ਪਰ ਔਰਾ ਕਿਚਨ ਵਾਲੇ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ। 905-673-2872 'ਤੇ ਇਹਨਾਂ ਨੂੰ ਕਾਲ ਕਰੋ, ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ, ਵਿਜ਼ਿਟ ਕਰੋ ਇਹਨਾਂ ਦੀ ਵੈਬਸਾਈਟ, ਆਪ ਪਰਸਨਲੀ ਇਹਨਾਂ ਦੇ ਆਫਿਸ ਜਾ ਕੇ, ਸ਼ੋਰੂਮ ਜਾ ਕੇ ਦੇਖ ਕੇ ਆਓ। ਖਾਸ ਕਰਕੇ ਜਿੱਥੇ ਜਿੱਥੇ ਇਹਨਾਂ ਨੇ ਕੰਮ ਕੀਤਾ, ਇਹ ਤੁਹਾਨੂੰ ਫੋਨ ਨੰਬਰ ਵੀ ਦੇ ਦੇਣਗੇ, ਐਡਰੈਸ ਵੀ ਦੇ ਦੇਣਗੇ, ਅਤੇ ਤੁਸੀਂ ਦੇਖ ਆਇਓ ਵੀ ਕਿਹੋ ਜਿਹਾ ਸੋਹਣਾ ਕੰਮ ਕਰਦੇ ਆ। 905-673-2872 ਇਹਨਾਂ ਦਾ ਨੰਬਰ। ਅੱਜ ਆਉਂਦੇ ਹਾਂ ਜੀ ਆਪਾਂ ਆਪਣੇ, ਹੁਣ ਬਸ ਹੁਣ ਆਪਣੇ ਵਿਸ਼ੇ ਵੱਲ। ਇਹ ਵਿਸ਼ਾ ਕੋਈ ਖਾਸ ਵੀ ਨਹੀਂ ਹੈ ਜੇ ਦੇਖਿਆ ਜਾਵੇ, ਪਰ ਹੈ ਵੀ ਬਹੁਤ ਵੱਡਾ। ਇਹ ਵਿਸ਼ਾ ਜਿਹੜਾ ਹਰੇਕ ਐਡਲਟ ਲਈ ਆ ਜਿਹਦੀ ਉਮਰ 18 ਸਾਲ ਤੋਂ ਉੱਤੇ ਆ, ਵੈਸੇ ਜੇ ਦੂਸਰੇ ਬੱਚੇ ਵੀ ਸੁਣ ਲੈਣ ਕੋਈ ਮਾੜੀ ਗੱਲ ਨਹੀਂ ਹੈਗੀ, ਚੰਗੀ ਗੱਲ ਹੀ ਆ। ਇਹ ਵਿਸ਼ਾ ਉਹਨਾਂ ਲੋਕਾਂ ਲਈ ਹੈ ਜਿਹੜੇ ਸਮਝਦੇ ਨੇ ਬਈ ਅਸੀਂ ਆਮ ਜੇ ਹਾਂ ਜਾਂ ਅਸੀਂ ਖਾਸ ਜੇ ਹਾਂ, ਅਸੀਂ ਪੰਜਾਬੀ ਹਾਂ ਜਾਂ ਅਸੀਂ ਬਾਹਰਲੇ ਹਾਂ। ਇਹ ਵਿਸ਼ਾ ਸਾਡੇ ਪਰਿਵਾਰਾਂ ਦਾ ਵਿਸ਼ਾ ਜੀ, ਇਹ ਵਿਸ਼ਾ ਖਾਸ ਲੋਕਾਂ ਵਾਸਤੇ ਵੀ ਆ। ਅਤੇ ਮੈਂ ਇਸ ਵਿਸ਼ੇ ਨੂੰ ਇਹ ਕਿਸੇ 'ਤੇ ਲਾ ਕੇ ਨਹੀਂ ਗੱਲ ਕਰ ਰਿਹਾ, ਇਹ ਸਾਡੇ ਕਿਉਂਕਿ ਪਰਿਵਾਰਾਂ ਦਾ ਵਿਸ਼ਾ, ਮੈਂ ਇਸ ਕਰਕੇ ਗੱਲ ਕਰ ਰਿਹਾ ਵੀ ਸ਼ਾਇਦ ਆਪਾਂ ਇਹ ਗੱਲਬਾਤ ਤੋਂ ਕੁਝ ਸਿੱਖ ਸਕੀਏ। ਮੈਂ ਪਰਸਨਲੀ ਜੀ ਨਾ ਤਾਂ ਮੈਂ ਭਗਵੰਤ ਮਾਨ ਦਾ ਸ਼ਰਧਾਲੂ ਹਾਂ, ਅਤੇ ਨਾ ਮੈਂ ਭਗਵੰਤ ਮਾਨ ਦੇ ਜਿਹੜੇ ਬੱਚੇ ਆ ਉਹਨਾਂ ਦੇ ਪੱਖ 'ਚ ਹਾਂ। ਪਰ ਇੱਕ ਜਿਹੜੀ ਆਡੀਓ ਜੀ ਆਈ ਆ ਭਗਵੰਤ ਮਾਨ ਦੀ ਬੇਟੀ ਦੀ, ਉਹਦੇ ਤੋਂ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਕਿਉਂ ਨਾ ਇਸ ਵਿਸ਼ੇ 'ਤੇ ਗੱਲ ਕੀਤੀ ਜਾਵੇ। ਅਸੀਂ ਚੁੱਪ ਕਿਉਂ ਰਹਿੰਦੇ ਹਾਂ ਇਹੋ ਜਿਹੇ ਵਿਸ਼ਿਆਂ ਬਾਰੇ, ਜਦੋਂ ਇੱਕ ਪਰਿਵਾਰ ਟੁੱਟਦਾ ਜਾਂ ਕਿਸੇ ਦਾ ਵਿਆਹ ਹੁੰਦਾ, ਕਿਉਂ ਟੁੱਟਦਾ, ਕੀ ਕਾਰਨ ਨੇ, ਸਾਡੀ ਸੁਸਾਇਟੀ ਚੁੱਪ ਕਿਉਂ ਰਹਿੰਦੀ ਹੈ, ਜਾਂ ਸਾਡੇ ਜਿਹੜੇ ਲੋਕ ਨੇ ਖਾਸ ਕਰਕੇ ਪੰਜਾਬੀ ਲੋਕ, ਉਹ ਤਾਂ ਬਹੁਤ ਰੌਲਾ ਰੱਪਾ ਪਾਉਂਦੇ ਆ, ਢੋਲ ਢਮੱਕਾ ਕਰਦੇ ਆ, ਲੱਖਾਂ ਰੁਪਈਏ ਖਰਚ ਕਰ ਦਿੰਦੇ ਆ, ਕਈ ਤਾਂ ਮਾਂ ਪਿਓ ਉੱਜਣ ਵਾਲੇ ਹੋ ਜਾਂਦੇ ਜਦੋਂ ਬੱਚਿਆਂ ਦੇ ਵਿਆਹ ਹੁੰਦੇ ਆ, ਇੰਨੇ ਪੈਸੇ ਖਰਚ ਕਰਦੇ ਆ, ਅੱਡੀਆਂ ਚੱਕ ਕੇ ਫਹਾ ਲੈਂਦੇ ਨੇ। ਅੱਗੇ ਜਿਹੜੇ ਪਤੀ ਪਤਨੀ ਹੁੰਦੇ ਆ, ਇੱਕ ਵਕਤ ਹੁੰਦਾ ਜਦੋਂ ਕਹਿੰਦੇ ਇੱਕ ਦੂਜੇ ਬਿਨਾਂ ਜਿਉਂ ਨਹੀਂ ਸਕਦੇ, ਫਿਰ ਇੱਕ ਵਕਤ ਆ ਜਾਂਦਾ ਜਦੋਂ ਕਹਿੰਦੇ ਇੱਕ ਜਾਣਾ ਦਿਸੇ ਨਾ, ਦੂਜਾ ਦੁਨੀਆਂ 'ਚ ਨਾ ਰਹੇ। ਅਸੀਂ ਹਰ ਇੱਕ ਚੀਜ਼ ਨੂੰ ਸਹਿਜ ਅਵਸਥਾ 'ਚ ਕਿਉਂ ਨਹੀਂ ਲੈਂਦੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ। ਪਰਿਵਾਰ ਟੁੱਟਦੇ ਨੇ, ਮਾੜੀ ਗੱਲ ਆ ਜੀ, ਤਲਾਕ ਤੱਕ ਨੌਬਤ ਆਉਂਦੀ ਹੈ, ਉਹ ਵੀ ਮਾੜੀ ਗੱਲ ਆ, ਪਰ ਆਪਾਂ ਉਹ ਪਰਿਵਾਰ ਦੀਆਂ ਜਿਹੜੀ ਸਮਝ ਆ ਉੱਥੇ ਆਪਣੇ ਆਪ ਨੂੰ ਖੜਾ ਕੇ ਵੇਖੀਏ ਨਾ। ਕਈ ਵਾਰੀ ਬੰਦਾ ਸੋਚਦਾ ਵੀ ਤਲਾਕ ਲਿਆ ਹੀ ਚੰਗਾ, ਜਾਂ ਔਰਤ ਸੋਚਦੀ ਹੈ ਤਲਾਕ ਲਿਆ ਹੀ ਚੰਗਾ, ਵੀ ਮੇਰੇ ਪੱਲੇ ਜਿਹੜਾ ਮੇਰਾ ਜੀਵਨ ਸਾਥੀ ਹੈ, ਜੀਵਨ ਸਾਥਣ ਆ, ਇਹ ਭਾਰ ਬਣ ਗਿਆ ਅਤੇ ਮੈਂ ਮੇਰੀ ਅਲੱਗ ਜ਼ਿੰਦਗੀ ਇਹਦੇ ਨਾਲ ਵਧੀਆ ਹੋ ਸਕਦੀ ਹੈ। ਆਪਣਾ ਨਿਰਪੱਖ ਹੋ ਕੇ ਗੱਲ ਕਰਨੀ ਹੈ, ਨਾ ਕਿਸੇ ਦੇ ਪਰਿਵਾਰ ਦਾ ਮਸਲਾ ਇਹਨੂੰ ਛੱਡੀਏ। ਭਗਵੰਤ ਮਾਨ ਕੀ ਸੀ, ਭਗਵੰਤ ਮਾਨ ਦੀ ਵਾਈਫ ਕੀ ਆ, ਉਹਦੇ ਬੱਚੇ ਕੀ ਆ, ਇੱਥੇ ਨਾ ਚਾਰ ਧਿਰਾਂ ਬਣ ਜਾਂਦੀਆਂ ਨੇ। ਇੱਕ ਤਾਂ ਮੇਲ ਮੈਂਬਰ ਆ, ਇੱਕ ਫੀਮੇਲ ਮੈਂਬਰ ਆ, ਉਹਨਾਂ ਦੇ ਰਸਤੇ ਅਲੱਗ ਅਲੱਗ ਹੋ ਗਏ। ਇੱਕ ਮੇਲ ਪਾਰਟੀ ਬਣ ਗਈ, ਇੱਕ ਫੀਮੇਲ ਬਣ ਗਈ, ਤੀਜੀ ਪਾਰਟੀ 'ਚ ਬੱਚੇ ਹੋ ਗਏ ਵੱਡੇ, ਅਤੇ ਤੀਜੀ ਪਾਰਟੀ ਬੱਚੇ ਬਣ ਗਏ, ਚੌਥੀ ਪਾਰਟੀ ਬਣ ਗਿਆ ਸਮਾਜ। ਇਹ ਚਾਰ ਧਿਰਾਂ ਨੇ ਜੀ, ਇਹ ਚਾਰਾਂ ਧਿਰਾਂ ਦੀਆਂ ਨਾ ਆਪਣੀਆਂ ਆਪਣੀਆਂ ਪ੍ਰੋਬਲਮਸ ਨੇ। 20 ਸਾਲ 15 ਸਾਲ ਕੀ ਹੋਇਆ ਉਹ ਅਲੱਗ ਇਸ਼ੂ ਆ। ਬਾਕੀ ਸਮਾਜਾਂ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ, ਤੁਸੀਂ ਵੇਖਦੇ ਹੋ ਵੀ ਹਰ ਇੱਕ ਚੀਜ਼ ਨਾ ਜੇ ਪਰਿਵਾਰ ਨੇ ਅਲੱਗ ਅਲੱਗ ਹੋਣਾ, ਪਰਿਵਾਰ ਅਲੱਗ ਹੋ ਜਾਂਦਾ, ਬੱਚੇ ਚੁੱਪ ਰਹਿੰਦੇ ਨੇ। ਅੱਛਾ, ਮੈਨੂੰ ਭਗਵੰਤ ਮਾਨ ਨਾਲ ਜੁੜਦਾ, ਮੈਂ ਤਾਂ ਭਗਵੰਤ ਮਾਨ ਨਾਲ ਨਾ ਬਿਲਕੁਲ ਹੀ ਸਹਿਮਤ ਨਹੀਂ। ਜਦੋਂ ਭਗਵੰਤ ਮਾਨ MP ਬਣਿਆ ਸੀ ਨਾ, ਉਦੋਂ ਜ਼ਰੂਰ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ, ਸਾਥ ਵੀ ਠੋਕ ਵਜਾ ਕੇ ਦਿੱਤਾ ਸੀ। ਇੱਥੇ ਹੀ ਨਹੀਂ, ਬਾਹਰਲੇ ਸ਼ਹਿਰਾਂ ਜਾ ਕੇ ਵੀ ਇਹਨਾਂ ਦੇ ਲਈ ਫੰਡਸ ਵਗੈਰਾ ਇਕੱਠੇ ਕੀਤੇ ਸੀਗੇ, ਦੋਸਤਾਂ ਨੂੰ ਕਿਹਾ ਸੀ, ਜਾ ਕੇ ਪ੍ਰੈਜੈਂਟੇਸ਼ਨਸ ਦਿੱਤੀਆਂ ਸੀ, ਜਾ ਕੇ ਬੈਂਕਟ ਹਾਲਸ ਦੇ ਵਿੱਚ ਇਹਨਾਂ ਨੂੰ ਭਗਵੰਤ ਮਾਨ, ਡਾਕਟਰ ਗਾਂਧੀ, ਸਾਧੂ ਸਿੰਘ ਫੂਲਕਾ ਸਾਹਿਬ ਇਹਨਾਂ ਨੂੰ ਲਾਈਨ ਦੇ ਉੱਤੇ ਲੈ ਕੇ ਨਾ, ਸਕਾਈਪ ਦੇ ਉੱਤੇ ਲੈ ਕੇ ਲੋਕਾਂ ਨੂੰ ਸੰਬੋਧਨ, ਮੇਰੀ ਡਿਊਟੀ ਸੀਗੀ ਪਹਿਲਾਂ 14 ਦੀ ਗੱਲ ਆ। ਮੈਂ ਭਗਵੰਤ ਮਾਨ ਨਾਲ ਬਿਲਕੁਲ ਸਹਿਮਤ ਨਹੀਂ, ਨਾ ਉਹਦੇ ਬੱਚਿਆਂ ਨਾਲ ਸਹਿਮਤ ਹਾਂ ਅਤੇ ਨਾ ਉਹਦੀ ਘਰ ਨਾਲ ਸਹਿਮਤ ਹਾਂ। ਪਰ ਗੱਲ ਇਸ ਕਰਕੇ ਕਰ ਰਹੇ, ਇਹ ਇੱਕ ਸਮਾਜਿਕ ਵਿਸ਼ਾ, ਇਹ ਗੱਲ ਕਰਨੀ ਜ਼ਰੂਰੀ ਆ, ਅਸੀਂ ਚੁੱਪ ਰਹਿੰਦੇ ਹਾਂ। ਪਹਿਲੀ ਗੱਲ ਤਾਂ ਮੈਂ ਬੱਚਿਆਂ 'ਤੇ ਆਉਣਾ ਜੀ। ਜਦੋਂ ਬੱਚੇ ਅਡਲਟ ਹੋ ਜਾਂਦੇ ਨੇ ਨਾ, ਉਹਨਾਂ ਦੇ ਮਾਂ ਪਿਓ ਅਲੱਗ ਅਲੱਗ ਹੋ ਗਏ, ਉਹਨਾਂ ਨੂੰ ਕੋਈ ਹੱਕ ਹੀ ਨਹੀਂ ਪਰਸਨਲ ਲਾਈਫ ਬਾਰੇ ਬੋਲਣ ਦਾ ਮਾਂ ਪਿਓ ਬਾਰੇ। ਹਾਂ, ਮੈਂ ਹੈਰਾਨ ਹੁੰਦਾ ਇਸ ਕਰਕੇ ਵੀ ਹੁਣ ਬੱਚੇ ਕਿਉਂ ਬੋਲੇ ਨੇ ਇਹਨਾਂ ਦੇ, ਕਿਉਂਕਿ ਇੱਕ ਤੀਜਾ ਬੱਚਾ ਜਿਹੜਾ ਉਹ ਦੁਨੀਆਂ ਦੇ ਵਿੱਚ ਆ ਰਿਹਾ। ਅੱਗੇ ਅੱਗੇ ਲੀਡਰਾਂ ਦੀ ਸੁਣ ਲਓ, ਉਹ ਮਜੀਠੀਆ ਕਹਿੰਦਾ ਨਾ, ਮਜੀਠੀਆ ਕਹਿੰਦਾ ਕਹਿੰਦਾ ਜੀ ਭਗਵੰਤ ਮਾਨ ਦੇ ਘਰੇ ਫਰਵਰੀ ਦੇ ਵਿੱਚ ਇੱਕ ਬੱਚਾ ਪੈਦਾ, ਕਹਿੰਦਾ ਮੈਨੂੰ ਹੀ ਪਤਾ ਲੱਗ ਮੈਨੂੰ ਪਤਾ ਲੱਗਿਆ, ਕਹਿੰਦਾ ਵਧਾਈਆਂ ਹੋਣਗੀਆਂ, ਬੱਚਾ ਪੈਦਾ ਹੋ ਰਿਹਾ ਇੱਕ ਹੋਰ, ਵੀ ਭਲਿਆ ਮਾਨਸਾ ਤੇਰੀ ਕੋਈ ਕਲੀਨਿਕ ਖੋਲੀ ਹੈ ਜਿੱਥੇ ਪ੍ਰੈਗਨੈਂਸੀ ਟੈਸਟ ਕਰਾ ਕੇ ਆਏ ਸੀ। ਹਰ ਇੱਕ ਗੱਲ ਨੂੰ ਨਾ ਉਹ ਪੋਲੀਟੀਕਲ ਮੋੜਾ ਦਿੰਦੇ, ਆਪਾਂ ਪੋਲੀਟੀਕਲ ਮੋੜਾ ਨਹੀਂ ਦੇ ਰਹੇ। ਜਿੰਨੀ ਕੁ ਨਲਾਇਕੀ ਹੁੰਦੀ ਆ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਦੀ, ਆਪਾਂ ਇੱਥੇ ਰੇਡੀਓ 'ਤੇ ਡਿਸਕਸ ਕਰਦੇ ਹਾਂ, ਅੱਜ ਵੀ ਕਰਾਂਗੇ। ਜਦੋਂ ਮਾਂ ਪਿਓ ਅਲੱਗ ਹੋ ਗਏ, ਬੱਚਿਆਂ ਦਾ ਕੋਈ ਰਾਈਟ ਨਹੀਂ ਰਹਿ ਗਿਆ ਕਿ ਉਹ ਇੱਕ ਧਿਰ ਦੇ ਖਿਲਾਫ ਕਰਨ, ਗੱਲ ਨੰਬਰ ਇੱਕ। ਨੰਬਰ ਦੋ, ਜਿਹੜੇ ਲੋਕ ਸਮਝਦੇ ਨੇ ਵੀ ਇੱਥੋਂ ਦੇ ਪੜ੍ਹੇ ਲਿਖੇ ਬੱਚੇ ਬਹੁਤੇ ਸਿਆਣੇ ਨੇ, ਮੈਂ ਨਾ ਇਸ ਗੱਲ ਨਾਲ ਸਹਿਮਤੀ ਨਹੀਂ ਜ਼ਾਹਰ ਕਰਦਾ। ਸਾਰੀ ਦੁਨੀਆ ਦੇ ਬੱਚੇ ਹੀ ਸਿਆਣੇ ਹੁੰਦੇ ਨੇ, ਅਤੇ ਜਿਹੜਾ ਬੱਚਾ ਜ਼ਿਆਦਾ ਪ੍ਰੋਬਲਮ 'ਚੋਂ ਲੰਘਦਾ ਉਹ ਜ਼ਿਆਦਾ ਸਿਆਣਾ ਹੋ ਜਾਂਦਾ, ਕਿਉਂਕਿ ਪ੍ਰੋਬਲਮਸ ਸਾਨੂੰ ਸਿਖਾਉਂਦੀਆਂ ਨੇ। ਇਹ ਨਾ ਜਦੋਂ ਤੁਸੀਂ ਕੰਪੈਰੀਜ਼ਨ ਕਰਦੇ ਹੋ, ਕਈ ਵਾਰੀ ਪੰਜਾਬ ਜਾ ਕੇ ਕੰਪੈਰੀਜ਼ਨ ਕਰਦੇ ਹੋ ਵੀ ਸਾਡੇ ਬੱਚੇ ਨਾ ਪੜ੍ਹੇ ਲਿਖੇ ਨੇ, ਬਹੁਤੇ ਸਿਆਣੇ, ਨਾ ਨਾ ਨਾ, ਸਿਆਣੇ ਸੁਣੇ ਸਿਆਣੇ, ਜਿੰਨਾ ਕੁ ਆਮ ਇਨਸਾਨ ਸਿਆਣਾ ਨਾ, ਬੱਚੇ ਵੀ ਉਨੇ ਕੁ ਸਿਆਣੇ ਹੁੰਦੇ ਨੇ। ਮੈਂ ਤੁਹਾਨੂੰ ਅੱਤ ਦੇ ਪਛੜੇ ਹੋਏ ਦੇਸ਼ਾਂ ਦੇ ਬੱਚੇ ਦਿਖਾ ਸਕਦਾ ਵੀ ਸਾਡੇ ਬੱਚੇ ਨਾ ਕਿੰਨੇ, ਦੂਜੇ ਪਾਸੇ ਸਾਡੇ ਬੱਚੇ ਵੀ ਆਈ ਮੀਨ ਕੈਨੇਡੀਅਨਸ ਵੀ ਸਿਆਣੇ ਨੇ, ਮੈਂ ਨਹੀਂ ਇਹ ਗੱਲ ਕਹਿੰਦਾ। ਪਰ ਜਦੋਂ ਤੁਸੀਂ ਦੁਨੀਆ ਦਾ ਇਤਿਹਾਸ ਦੇਖੋਗੇ, ਜਿਹੜਾ ਬੰਦਾ ਜ਼ਿਆਦਾ ਪ੍ਰੋਬਲਮ 'ਚੋਂ ਲੰਘਿਆ ਹੋਇਆ, ਜਿਹੜਾ ਬੰਦਾ ਜ਼ਿਆਦਾ ਪ੍ਰੋਬਲਮ ਨੂੰ ਟੈਕਲ ਕਰਦਾ, ਜਿਹੜਾ ਬੰਦਾ ਥੋੜ੍ਹਾ ਜਿਹਾ ਸਟ੍ਰੈਸ ਲੈ ਕੇ ਡੂੰਘਿਆਈ ਦੇ ਵਿੱਚ ਜਾਂਦਾ, ਭਾਵੇਂ ਉਹ ਬੱਚਾ ਹੋਵੇ ਅਤੇ ਭਾਵੇਂ ਉਹ ਵੱਡਾ ਹੋਵੇ, ਉਹ ਸਿਆਣਾ ਹੁੰਦਾ। ਅਤੇ ਜਿਹੜਾ ਪਬਲਿਕਲੀ ਬਹੁਤੇ ਲੋਕਾਂ ਨਾਲ ਡੀਲ ਕਰਦਾ, ਖਾਸ ਕਰਕੇ ਉਹਨਾਂ ਲੋਕਾਂ ਨਾਲ ਡੀਲ ਕਰਦਾ ਜਿਨ੍ਹਾਂ ਕੋਲ ਆਮਦਨ ਦੇ ਰਿਸੋਰਸਿਸ ਘੱਟ ਹੁੰਦੇ ਨੇ, ਅਤੇ ਉਹਨਾਂ ਦੀਆਂ ਕਹਾਣੀਆਂ ਸੁਣਦਾ ਵੀ ਕਿਵੇਂ ਇਹ ਪ੍ਰੋਬਲਮ ਨਾਲ ਟੈਕਲ ਕਰਦੇ ਨੇ, ਉਹ ਜ਼ਿਆਦਾ ਸਿਆਣਾ ਹੋ ਜਾਂਦਾ। ਇਸ ਕਰਕੇ ਇਹ ਮਤ ਭੁੱਲੋ, ਆਪਣੇ ਬੱਚਿਆਂ 'ਤੇ ਮਾਣ ਕਰੋ, ਪਰ ਇੰਨਾ ਵੀ ਮਾਣ ਨਾ ਕਰੋ ਵੀ ਪਤਾ ਨਹੀਂ ਤੁਸੀਂ ਸਮਝ ਹੀ ਜਾਓ ਵੀ ਸਾਡੇ ਬੱਚੇ ਤਾਂ ਜਿਹੜੇ ਹੈਗੇ ਨੇ ਨਾ, ਉਹ ਪਤਾ ਨਹੀਂ ਉਹ ਖੁਦਾ ਨੇ ਨਾ ਸਿੱਧੇ ਜੰਮ ਕੇ ਭੇਜੇ ਨੇ, ਬਸ ਉਹ ਮਤਲਬ ਮੇਰਾ ਮਤਲਬ ਤੁਸੀਂ ਸਮਝ ਗਏ। ਸਾਰਿਆਂ ਦੇ ਬੱਚੇ ਇੱਕੋ ਜਿਹੇ ਹੁੰਦੇ ਨੇ। ਅਤੇ ਜੇ ਅਗਲੀ ਦਾ ਲੈਣੀ ਹੈ, ਮਾਫ਼ ਕਰਿਓ, ਮੈਂ ਤਾਂ ਪੱਤਰਕਾਰ ਹੋਣ ਦੇ ਨਾਤੇ ਅਤੇ ਮੈਂ ਲਿਟਰੇਚਰ ਪੜ੍ਹਦਾ ਹੋਣ ਦੇ ਨਾਤੇ ਨਾ, ਮੈਨੂੰ ਕਹਿਣੀ ਪੈਂਦੀ ਆ ਗੱਲ। ਜਦੋਂ ਤੁਸੀਂ ਇਹ ਕਹਿੰਦੇ ਹੋ ਨਾ ਬਈ ਸਾਡੇ ਬੱਚੇ ਬਹੁਤੇ ਸਿਆਣੇ ਆ, ਅਤੇ ਮੈਂ ਤੁਹਾਨੂੰ ਬੱਚਿਆਂ ਦੀ ਸੱਚਾਈ ਦੱਸਦਾ ਇੱਥੋਂ ਦਿਆਂ ਦੀ, ਪਤਾ ਨਹੀਂ ਸੱਚੇ ਹੀ ਹੋਣਗੇ ਸਿਆਣੇ ਹੀ ਹੋਣਗੇ, ਮਾੜਾ ਜਿਹਾ ਨਾ ਪਾਸੇ ਪਾਸੇ ਝਾਕ ਲਿਆ ਕਰੋ। ਜਿਹੜੇ ਮਾਂ ਪਿਓ ਬਿਲਕੁਲ ਫਿੱਟ ਨੇ ਨਾ, ਬਿਲਕੁਲ ਜਿਹਨਾਂ ਦੀ ਬਣਦੀ ਵੀ ਆ, ਕਿਤੇ ਕਿਤੇ ਉਹਨਾਂ ਦੇ ਬੱਚੇ ਨਾ ਆਪਦੀ ਮਾਂ ਨੂੰ ਕਹਿ ਦਿੰਦੇ, ਹੇ ਮੋਮ ਮੈਨੂੰ ਤਾਂ ਪਤਾ ਨਹੀਂ ਲੱਗਦਾ ਤੂੰ ਇਹ ਡੈਡ ਨਾਲ ਇੰਨਾ ਟਾਈਮ ਕੱਟ ਕਿਵੇਂ ਲਿਆ। ਉੱਧਰੋਂ ਡੈਡ ਨੂੰ ਜਾ ਕੇ ਕਹਿਣਗੇ, ਡੈਡ ਆਈ ਡੋਂਟ ਨੋ ਤੂੰ ਮੋਮ ਨਾਲ ਇੰਨਾ ਟਾਈਮ ਕਿਵੇਂ ਮੈਂ ਕੱਟ ਲਿਆ। ਇਹਨਾਂ ਬੱਚਿਆਂ ਦੀ ਇਹੋ ਜਿਹੀ ਸਮਝ ਆ, ਮੈਨੂੰ ਨਹੀਂ ਪਤਾ ਇਹ ਤੁਹਾਡੇ ਬੱਚਿਆਂ ਦੀ ਵੀ ਆ, ਸਾਡਿਆਂ ਦੀ, ਸਾਰਿਆਂ ਦੀ, ਮੈਂ ਸੁਸਾਇਟੀ ਦੀ ਗੱਲ ਕਰ ਰਿਹਾ, ਮੈਂ ਕਿਸੇ 'ਤੇ ਲਾ ਕੇ ਨਹੀਂ ਗੱਲ ਕਰ ਰਿਹਾ। ਇਹਦਾ ਰੀਜ਼ਨ ਕੀ ਆ? ਰੀਜ਼ਨ ਇਹ ਆ ਵੀ ਟੋਲਰੈਂਸ ਸੁਸਾਇਟੀ ਦੇ ਵਿੱਚ ਘੱਟ ਗਿਆ, ਟੋਲਰੈਂਸ ਘੱਟ ਗਿਆ, ਪ੍ਰੋਬਲਮ 'ਚੋਂ ਨਹੀਂ ਨਿਕਲਦੇ, ਅਤੇ ਬੰਦਾ ਸੁਸਾਇਟੀ ਨਾਲ ਟੁੱਟ ਕੇ ਇੰਡੀਵਿਜੁਅਲ ਆਪਣੇ ਪਰਿਵਾਰ ਤੱਕ ਸੀਮਿਤ ਹੋ ਗਿਆ, ਆਪਣੇ ਪਰਿਵਾਰ ਤੋਂ ਸੀਮਿਤ ਹੋ ਕੇ ਆਪਣੇ ਤੱਕ ਹੀ ਸੀਮਿਤ ਹੋ ਗਿਆ। ਜਿਹਦੇ ਕੋਲ ਬੱਚੇ ਜ਼ਿਆਦਾ ਦੇਰ ਰਹਿੰਦੇ ਨੇ ਉਹਦੀ ਗੱਲ ਸੁਣਦੇ ਨੇ, ਲਾਈ ਲੱਗ ਨੇ ਸਿਰੇ ਦੇ ਲਕੀਰ ਦੇ ਫਕੀਰ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਸਿਆਣੇ ਨੇ ਉਹ ਤਾਂ ਸਿਆਣੇ ਨੇ, ਮੈਂ ਉਹਨਾਂ ਦੀ ਉਹ ਗੱਲ ਕਰ ਰਿਹਾ ਜਿਹੜੇ ਉਹੋ ਜਿਹੇ ਹੈਗੇ ਨੇ। ਇਸ ਕਰਕੇ ਜੇ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਰਹੇ ਹੋ ਵੀ ਭਗਵੰਤ ਮਾਨ ਦੀ ਕੁੜੀ ਨੇ ਆਹ ਕਹਿਤਾ ਉਹ ਕਹਿਤਾ, ਛੱਡੋ ਖੈੜਾ, ਐਵੇਂ ਕਿਸੇ ਦੇ ਪਾਸੇ ਸਟੈਂਡ ਨਾ ਲਓ। ਅਤੇ ਜੇ ਤੁਸੀਂ ਭਗਵੰਤ ਮਾਨ ਦੇ ਪਿੱਛੇ ਇਸ ਕਰਕੇ ਲੱਗੇ ਹੋਏ ਹੋ ਵੀ ਭਗਵੰਤ ਮਾਨ ਬਹੁਤ ਵਧੀਆ ਲੀਡਰ ਆ, ਸਿਰੇ ਦਾ ਨਿਕੰਮਾ ਬੰਦਾ, ਸ਼ਰਾਬੀ, ਝੂਠਾ, ਕਰਪਟ ਬੰਦਾ, ਮੈਂ ਔਨ ਦਾ ਯਾਰ ਕਹਿ ਰਿਹਾ, ਮੇਰੇ ਕੋਲ ਸਬੂਤ ਪਏ ਨੇ, ਮੈਂ ਮੇਰੇ ਨਾਲ ਲਾਈਨ 'ਤੇ ਹੋਈਆਂ ਹੋਈਆਂ ਗੱਲਾਂ ਜਿਹੜੀਆਂ ਕੀਤੀਆਂ ਹੋਈਆਂ ਗਵਾਹ ਬੈਠੇ ਨੇ। ਅੱਛਾ ਮੈਂ ਕੀ ਕਹਿਣਾ ਜੀ, ਉਹਦਾ ਪੰਜਾਬ 'ਚ ਤੁਸੀਂ ਦੇਖ ਹੀ ਲਿਆ, ਸਾਰੇ ਪੰਜਾਬ ਦਾ ਪੈਸਾ ਜਿਹੜਾ ਉਹ ਕਿਵੇਂ ਲੱਗ ਰਿਹਾ, ਕਿਵੇਂ ਐਡਵਰਟਾਈਜ਼ਮੈਂਟ 'ਚ ਨਿਕਲ ਰਿਹਾ, ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਅੱਛਾ ਭਗਵੰਤ ਮਾਨ ਦੀ ਜਿਹੜੀ ਵਾਈਫ ਆ, ਅਗੇਨ ਮੈਂ ਪਰਸਨਲੀ ਕਿਸੇ ਨੇ ਨਹੀਂ, ਪਰ ਸਾਰਾ ਕੁਛ ਪਬਲਿਕ ਡੋਮੇਨ 'ਚ ਆ ਗਿਆ ਨਾ, ਜਦੋਂ ਹਰ ਇੱਕ ਚੀਜ਼ ਪਬਲਿਕ ਡੋਮੇਨ 'ਚ ਆ ਜਾਏ ਤਾਂ ਪੱਤਰਕਾਰ ਨੂੰ ਕਮੈਂਟ ਕਰਨ ਦਾ ਰਾਈਟ ਆ, ਉਹ ਤਾਂ ਫੇਸਬੁੱਕ ਦੇ ਉੱਤੇ ਲਿਖੀ ਜਾਂਦੀ ਆ, ਮੈਂ ਕੱਲ੍ਹ ਨੂੰ ਫੋਟੋਆਂ ਪਾ ਦੂੰ, ਪਰਸੋਂ ਨੂੰ ਪਾ ਦੂੰ, ਚੌਥੇ ਨੂੰ ਪਾ ਦੂੰ, ਇਹ ਨਾ ਸਾਡੀ ਜਿਹੜੀ ਪੰਜਾਬੀ ਸੁਸਾਇਟੀ ਆ ਇਹਦੀ ਡਿਸਟੋਰਸ਼ਨ ਆ, ਕਲਚਰਲ ਡਿਸਟੋਰਸ਼ਨ ਆ, ਵੀ ਜਦੋਂ ਸਾਡੀ ਲੜਾਈ ਹੋ ਜਾਂਦੀ ਆ ਨਾ, ਫਿਰ ਅਸੀਂ ਇੱਕ ਦੂਜੇ ਦਾ ਜਲੂਸ ਕੱਢਦੇ ਹਾਂ, ਦੁਨੀਆ ਮੁੱਕ ਨਹੀਂ ਜਾਣੀਗੀ, ਐਡੀ ਵੀ ਕੋਈ ਗੱਲ ਨਹੀਂ। ਲੋਕਾਂ ਨੂੰ ਪਤਾ ਵੀ ਜੇ ਤਲਾਕ ਹੋਇਆ ਕਾਹਦੇ ਕਰਕੇ ਹੋਇਆ, ਉਹ ਸ਼ਰਾਬੀ ਸੀਗਾ, ਸ਼ਰਾਬ ਪੀਂਦਾ, ਹੋਰ ਵੀ ਉਹਦੇ 'ਚ ਬਹੁਤ ਸਾਰੇ ਐਬ ਸੀ, ਪਤਾ ਹੀ ਆ ਲੋਕਾਂ ਨੂੰ, ਇੱਕ ਫੋਟੋ ਵੱਧ ਜਾਂ ਘੱਟ ਪਾਉਣ ਨਾਲ ਲੋਕਾਂ ਦੇ ਉਹਨਾਂ ਦੇ ਐਬ ਢੱਕੇ ਨਹੀਂ ਜਾਣੇ, ਨਾ ਹੀ ਵੱਧ ਹੋ ਜਾਣੇ। ਅਤੇ ਜਿਹੜੇ ਪਾਰਟੀਆਂ ਵਾਲੇ ਨੇ, ਦੇਖੋ ਕੁਛ ਉਹਦੀ ਕੁੜੀ ਦੇ ਹੱਕ 'ਚ ਖੜੇ ਨੇ, ਕੁਛ ਭਗਵੰਤ ਮਾਨ ਦੇ ਹੱਕ 'ਚ ਖੜੇ, ਜਿਹੜੇ ਆਮ ਆਦਮੀ ਪਾਰਟੀ ਦੇ ਭਗਤ ਨੇ ਉਹ ਭਗਵੰਤ ਮਾਨ ਦੇ ਹੱਕ 'ਚ ਖੜੇ ਨੇ, ਜਿਹੜੇ ਵਿਰੋਧੀ ਨੇ ਕੁੜੀ ਦੇ ਹੱਕ 'ਚ ਖੜੇ ਨੇ। ਉਹ ਬੱਚੇ ਇਹੋ ਜਿਹੇ ਹੀ ਹੁੰਦੇ ਨੇ, ਜੇ ਇਹ ਬੱਚੇ ਪਿਓ ਕੋਲ ਰਹਿੰਦੇ ਹੁੰਦੇ ਨਾ, ਅਤੇ ਮਾਂ ਕੋਈ ਗੱਲ ਕਰਦੀ ਤਾਂ ਇਹਨਾਂ ਨੇ ਮਾਂ ਖਿਲਾਫ਼ ਬੋਲਣਾ ਸੀ, ਉਹ ਮਾਂ ਕੋਲ ਰਹੇ ਨੇ, ਉਹਨਾਂ ਨੇ ਬੋਲਣ, ਮਾਂ ਤਾਂ ਆਪ ਬੋਲੀ ਜਾਂਦੀ ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ ਬਈ ਭਗਵੰਤ ਮਾਨ 'ਚ ਇੱਕ ਕਲਾ ਸੀ ਬੋਲਣ ਦੀ, ਬਈ ਬੋਲਣ ਦੀ ਕਲਾ ਨਾਲ ਉਹਨੇ ਪੰਜਾਬੀਆਂ ਨੂੰ ਮੂਰਖ ਬਣਾ ਲਿਆ, ਅਤੇ ਹੁਣ ਵੀ ਮੂਰਖ ਬਣਾਈ ਜਾਂਦਾ, ਟੋਰੋਂਟੋ ਵਾਲਿਆਂ ਨੂੰ ਮੂਰਖ ਬਣਾਈ ਜਾਂਦਾ, ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਮੂਰਖ ਬਣਾਈ ਜਾਂਦਾ। ਇਸ ਤਰ੍ਹਾਂ ਹੀ ਹੋ ਸਕਦਾ ਉਹਨੇ ਭਾਈ 20-22 ਸਾਲ ਆਪਦੇ ਪਰਿਵਾਰ ਨੂੰ ਮੂਰਖ ਬਣਾਇਆ ਹੋਵੇ। ਮੈਂ ਖੁਸ਼ ਨਹੀਂ ਹਾਂ ਕੋਈ ਪਰਿਵਾਰ ਟੁੱਟਿਆ, ਪਰ ਮੈਂ ਤਾਂ ਐਡਲਟਸ ਦੀ ਸੋਚ ਦੇ ਉੱਤੇ ਵਿਅੰਗ ਕਰ ਰਿਹਾ ਬਈ ਇੱਕ ਤੀਜਾ ਮੈਂਬਰ ਪਰਿਵਾਰ ਦੇ ਵਿੱਚ ਆਇਆ, ਅਲਟੀਮੇਟਲੀ ਪ੍ਰੋਬਲਮ ਤਾਂ ਉੱਥੇ ਆ, ਪ੍ਰੋਬਲਮ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਵਾਲੇ ਕਿੰਨਾ ਕੁ ਪੈਸਾ ਬਣਾ ਰਹੇ, ਅੱਖ ਤਾਂ ਉਹਦੇ 'ਤੇ ਆ। ਅੱਛਾ ਫਿਰ ਇਸ ਗੱਲ 'ਤੇ ਆ ਵੀ ਜੇ ਭਾਈ ਪਰਿਵਾਰ ਨੇ ਟੁੱਟਣਾ ਹੁੰਦਾ ਤਾਂ ਉਹ 20 ਸਾਲ ਬਾਅਦ ਕਿਉਂ ਟੁੱਟੇ, ਉਹ 2 ਸਾਲ ਬਾਅਦ ਕਿਉਂ ਨਾ ਟੁੱਟੇ, ਸਵਾਲ ਇਹ ਆ। ਸਾਡੇ ਪਰਿਵਾਰ ਨਾਲ ਚੱਲਦਾ ਹੈ ਵੀ ਅੱਗ ਰਿੱਝਦੀ ਰਹਿੰਦੀ ਹੈ, ਰਿੱਝਦੀ ਰਹਿੰਦੀ ਹੈ, ਰਿੱਝਦੀ ਰਹਿੰਦੀ ਆ, ਫਿਰ ਜਦੋਂ ਡਾਂਗ ਸੋਟਾ ਚੱਲਣ ਲੱਗ ਜਾਂਦਾ ਫਿਰ ਵੀ ਆਲੇ ਦੁਆਲੇ ਰਿਸ਼ਤੇਦਾਰ ਕਹਿੰਦੇ ਭਾਈ ਪਰਿਵਾਰ ਟੁੱਟਣਾ ਨਹੀਂ ਚਾਹੀਦਾ, ਇਹੋ ਜਿਹੇ ਇੱਕੇ ਦਾ ਕੀ ਫਾਇਦਾ, ਇਹ ਜਿਹਾ ਇੱਕਾ ਪਹਿਲਾਂ ਹੀ ਟੁੱਟ ਜਾਣਾ ਚਾਹੀਦਾ। ਸਾਡੇ ਨਾਲ ਨਾ ਫਰੀਡਮ ਮੋਬਾਈਲ ਤੋਂ ਸਾਡੇ ਸਪੋਂਸਰ ਜੁੜੇ ਨੇ, ਆਪਣੀਆਂ ਗੱਲਾਂ ਤਾਂ ਮੁੱਕਣੀਆਂ ਨਹੀਂ, ਆਪਾਂ ਪਹਿਲਾਂ 2 ਮਿੰਟ ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਸੋ ਮਚ ਜੀ, ਤੇ ਸਤਿ ਸ਼੍ਰੀ ਅਕਾਲ ਆਪਣੇ ਸਾਰੇ ਹੀ ਸਰੋਤਿਆਂ ਨੂੰ।
ਸਤਿ ਸ਼੍ਰੀ ਅਕਾਲ।
ਸੋ ਆਪਾਂ ਆਪਣੇ ਸਰੋਤਿਆਂ ਲਈ ਜਿਹੜੀਆਂ ਪ੍ਰੀ ਬਾਕਸਿੰਗ ਡੇ ਵੀਕ ਦੀਆਂ ਜਿਹੜੀਆਂ ਸੀਰੀਜ਼ ਨੇ ਉਹ ਲੈ ਕੇ ਆਏ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਪਲਾਨ ਦੱਸਾਂਗੇ ਜਿਹੜਾ ਕਿ ਫਰੀਡਮ ਦਾ ਪ੍ਰਮੋਸ਼ਨਲ ਪਲਾਨ ਹੈ। ਸੋ ਇਹ ਪਲਾਨ ਆਪਣੇ ਟਰੱਕਰਸ ਵਾਸਤੇ ਤੇ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਹੈ। ਸੋ ਜੇ ਤੁਸੀਂ ਸਾਡੇ ਤੋਂ $50 ਦਾ ਇਹ ਪਲਾਨ ਹੈ, ਇਹਦੇ ਵਿੱਚ ਤੁਹਾਨੂੰ 100 GB ਡੇਟਾ ਮਿਲਦਾ। ਇਹ ਪਲਾਨ ਕੈਨੇਡਾ US ਪਲਾਨ ਹੈ ਤੇ ਇਹਦੇ ਨਾਲ ਜਿਹੜੀ ਇੰਡੀਆ ਦੀ ਕਾਲਿੰਗ ਹੈ 1000 ਮਿੰਟ ਹਰ ਮਹੀਨੇ ਦੇ ਬਿਲਕੁਲ ਫ੍ਰੀ ਆ, ਕੋਈ ਉਹਦੇ ਐਕਸਟਰਾ ਚਾਰਜਸ ਨਹੀਂ ਗੀ। ਜੇ ਤੁਸੀਂ ਆਈਫੋਨਸ ਦੇਖ ਰਹੇ ਹੋ ਤਾਂ ਆਈਫੋਨ 13 $55 ਦੇ ਵਿੱਚ, ਆਈਫੋਨ 14 $60 ਦੇ ਵਿੱਚ ਤੇ ਆਈਫੋਨ 15 $65 ਦੇ ਵਿੱਚ ਦੇ ਰਹੇ ਹਾਂ ਆਪਾਂ, ਵਿਦ 65 GB ਡੇਟਾ ਤੇ ਇਹਦੇ ਨਾਲ ਵੀ ਤੁਹਾਨੂੰ ਇੰਡੀਆ ਦੀ ਜਿਹੜੀ ਕਾਲਿੰਗ ਹੈ ਉਹ ਦਿੱਤੀ ਜਾਂਦੀ ਹੈ। ਜੇ ਤੁਸੀਂ 15 ਪ੍ਰੋ ਮੈਕਸ ਜਾਂ ਪ੍ਰੋ ਦੇਖ ਰਹੇ ਹੋ ਸਾਡੇ ਕੋਲ, ਉਹ ਵੀ ਸਾਰੇ ਕਲਰ ਤੇ ਸਾਰੇ ਫੋਨ ਇਨ ਸਟੋਰ ਹੈਗੇ ਨੇ ਸਟਾਕ ਦੇ ਵਿੱਚ। ਸੋ ਤੁਸੀਂ ਪਹੁੰਚਣਾ ਸਾਡੀ 60 ਕੋਟਰਲ ਬੁਲੇਵਰਡ ਵਾਲੀ ਲੋਕੇਸ਼ਨ ਤੇ, ਜਿਹੜੀ ਕਿ ਹੈਗੀ ਹੈ ਸਿੰਘ ਫਾਰਮ ਵਾਲੇ ਪਲਾਜ਼ੇ ਦੇ ਵਿੱਚ। ਆਪਾਂ ਨੂੰ ਮੇਨ ਇੰਟਰਸੈਕਸ਼ਨ ਪੈਂਦਾ ਜੀ ਏਅਰਪੋਰਟ ਤੇ ਕੋਟਰਲ ਦਾ। ਆਪਣੇ ਸਟੋਰ ਆਰਸ ਨੇ 10-8 ਤੇ ਸਟੋਰ ਦਾ ਫੋਨ ਨੰਬਰ ਹੈਗਾ ਜੀ 905-216-9464, 905-216-9464। ਥੈਂਕ ਯੂ ਜੀ,
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਦੋਸਤੋ ਆਪਾਂ 1x1 ਕਾਲ ਲੈਣੇ ਆ, ਪਹਿਲੀ ਕਾਲ ਤੇ ਚੱਲਦੇ ਆ। ਨਿੱਘਾ ਸਵਾਗਤ ਜੀ ਤੁਹਾਡਾ।
ਵੀਰ ਜੀ ਸਤਿ ਸ਼੍ਰੀ ਅਕਾਲ, ਮੈਂ ਸ਼ੋਰਟ ਚ ਰੱਖੂੰਗਾ ਜੀ।
ਸਤਿ ਸ਼੍ਰੀ ਅਕਾਲ ਜੀ।
ਜਿਹੜੀ ਨਾ ਪੁਰਾਣੀ ਕਹਾਵਤ ਹੈ ਜਿਹੋ ਜਿਹੀ ਕੋਕੋ ਉਹੋ ਜਿਹੇ ਬਾਲ, ਹਾਂਜੀ ਜੇ ਇਹਦੇ ਤੇ ਸਿਗਮੰਡ ਫਰਾਇਡ ਨੂੰ ਅਪਲਾਈ ਕਰੀਏ ਤਾਂ 80-90% ਉਹ ਸਹੀ ਹੋ ਜਾਂਦੀ ਆ, ਆਮ ਸਹੀ ਆ। ਤੇ ਜਿਹੜਾ ਆਪਣਾ ਇਹ ਤਾਂ ਨੀ ਹੁਣ ਪਤਾ ਵੀ ਉਹਨਾਂ ਦੇ ਘਰ ਦੇ ਵਿੱਚ ਕੀ ਪ੍ਰੋਬਲਮ ਹੈ। ਇੱਕ ਨਾ ਮੁਹੰਮਦ ਸਦੀਕ ਗੌਮ ਤੋਂ ਪਹਿਲੇ ਕੁਛ ਲੋਕ ਕਹਿੰਦਾ ਹੁੰਦਾ ਸੀ ਉਹਨਾਂ ਦੇ ਘਰੇ ਕੁਛ ਸ਼ਰੀਕ ਜੰਮ ਪਿਆ ਸੀ, ਇਹ ਗੱਲ ਹੋਈ ਆ ਘਰੇ ਸ਼ਰੀਕ ਜੰਮ ਪਿਆ ਤਾਂ ਸਿਆਪਾ ਪਿਆ ਹੋਇਆ। ਹਾਂਜੀ ਪੋਟੈਂਸ਼ਲੀ ਜਦੋਂ ਵੀ ਪ੍ਰਾਪਤੀਆਂ ਦੇ ਗਾਂਹ ਕੇਸ ਚੱਲਣੇ ਆ ਫੈਮਿਲੀ ਅਦਾਲਤਾਂ ਦੇ ਉਹਰਾਂ ਪਰਾਂ, ਉਹਦਾ ਮਤਲਬ ਹੁਣ ਜਿਹੜੀ ਜੜ ਬਚ ਗਈ ਹੈ ਇਸ ਕਰਕੇ ਇਹ ਰਫੜਾ ਪਿਆ ਹੋਇਆ। ਹਾਂਜੀ
ਕਿਆ ਬਾਤ ਹੈ, ਹਾਂਜੀ ਹਾਂਜੀ ਬਿਲਕੁਲ ਠੀਕ ਕਿਹਾ ਜੀ,
ਜੜ ਤਾਂ ਉਹ ਹੀ ਆ, ਜੜ ਤਾਂ ਉਹੀ ਆ। ਬਾਕੀ ਇਹ ਆ ਵੀ ਜਿਹੜਾ ਰਾਈਟ ਦੀ ਗੱਲ ਹੈ ਨਾ, ਮਾਪਿਆਂ ਦੇ ਜਦੋਂ ਅਡਲਟ ਹੋ ਗਏ ਨਿਆਣੇ, ਉਹਨਾਂ ਦਾ ਆਪਸ ਦੀ ਕਿਸੇ ਦੀ ਜ਼ਿੰਦਗੀ ਵਿੱਚ ਰਾਈਟ ਤਾਂ ਕੋਈ ਨੀ ਬਣਦਾ ਹੁੰਦਾ ਕਿਉਂਕਿ ਅਸੀਂ ਸੋਸ਼ਲ ਐਨੀਮਲ ਆ।
ਹਾਂਜੀ
ਸਾਨੂੰ ਜੇ ਅਸੀਂ ਰਾਈਟ ਨੂੰ ਅਸੀਂ ਨਾ ਉਸ ਤੋਂ ਉੱਤੇ ਥੋੜਾ ਜਿਹਾ ਸੁਪਰਸੀਡ ਕਰਕੇ ਫਿਰ ਅਸੀਂ ਸਾਨੂੰ ਸੋਸ਼ਲੀ ਜੇ ਅਸੀਂ ਲਾਈਕ ਨੀ ਕਰਦੇ, ਉਹ ਬੰਦੇ ਨੇ ਆ ਪਿਓ ਨੇ ਕੀ ਪੰਗਾ ਲੈ ਲਿਆ, ਮਾਂ ਨੇ ਕੀ ਪੰਗਾ ਲੈ ਲਿਆ, ਆ ਕੁੜੀ ਕਹਿੰਦਾ ਨਾ ਜਾ ਵਿਆਹ ਕਰਾ ਲਿਆ ਆਪੇ ਮੁੰਡੇ ਨੇ, ਉਸ ਅਸੀਂ ਸੋਸ਼ਲ ਐਨੀਮਲ ਹੈ ਨਾ, ਉਹ ਸਾਡੀ ਜਮਾਨ ਫਿਰ ਵੀ ਰਹਿ ਨੀ ਸਕਦੀ ਭਾਵੇਂ ਸਾਡੇ ਕੋਲ ਰਾਈਟ ਹੋਵੇ ਭਾਵੇਂ ਨਾ ਹੋਵੇ।
ਬਿਲਕੁਲ ਧੰਨਵਾਦ ਜੀ। ਨਹੀਂ ਹੁਣ ਤਾਂ ਇਹ ਪਬਲਿਕ ਡੋਮੇਨ ਚ ਆ ਗਿਆ ਨਾ, ਇਸ ਕਰਕੇ ਨਾਲੇ ਜਦੋਂ ਇੱਕ ਬੰਦਾ ਉਹ ਭਗਵੰਤ ਮਾਨ ਵੀ ਕਹਿ ਰਿਹਾ ਵੀ ਮੈਂ ਪਰਿਵਾਰ ਛੱਡਤਾ ਸੀ ਪੰਜਾਬ ਲਈ, ਗੱਲ ਕਰਨੀ ਬਣਦੀ ਆ ਨਾ ਫਿਰ ਹੁਣ ਤਾਂ।
ਐਬਸੋਲੂਟਲੀ ਉਹਨੇ ਉਸ ਗੱਲ ਦਾ ਭੋਗ ਪਾਤਾ ਹੀ ਜਾਣ ਜਾਣ ਕੇ ਉਹਦੇ ਨਾਲ, ਜਿਵੇਂ ਕਹਿੰਦੇ ਨਾ ਫੋਕਿੰਗ ਦਾ ਬੇਅਰ, ਹੁਣ ਜੇ ਰਿਛ ਦੇ ਤੁਸੀਂ ਨੱਕ ਦੇ ਜਾ ਕੇ ਦੱਖਾ ਮਾਰੀ ਜਾਣਾ ਤੇ ਉਹਨੇ ਫਿਰ ਤੁਹਾਡੇ ਤੇ ਫਿਰ ਅਟੈਕ
ਕਰੂਗਾ। ਧੰਨਵਾਦ ਜੀ, ਧੰਨਵਾਦ ਧੰਨਵਾਦ ਬਹੁਤ। ਨੈਕਸਟ ਕਾਲ ਤੇ ਚੱਲਦੇ ਆ, ਨਿੱਘਾ ਸਵਾਗਤ ਜੀ।
ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਠੀਕ ਠਾਕ ਹਾਂ ਜੀ, ਠੀਕ ਠਾਕ ਹਾਂ ਜੀ। ਮੇਰਾ ਖਿਆਲ ਹੈ ਜੀ ਇਹਨਾਂ ਦੇ ਵਿਆਹ ਨੂੰ 20-22 ਸਾਲ ਤਾਂ ਹੋ ਗਏ ਹੋਣਗੇ ਭਗਵੰਤ ਮਾਨ ਜੀ ਦੇ,
ਪਤਾ ਨਹੀਂ
ਉਮਰ ਤੋਂ ਦੇਖ ਕੇ ਪਤਾ ਲੱਗਦਾ।
ਹਾਂਜੀ ਹਾਂਜੀ ਹਾਂਜੀ।
ਹਾਂ ਤੇ ਉਦੋਂ ਦਾ ਜੇ ਸ਼ਰਾਬ ਪੀਂਦਾ ਚਲੋ ਠੀਕ ਆ, ਫਿਰ ਹੁਣ ਜੇ ਇੱਥੇ ਆ ਕੇ ਇੰਨੇ ਬਾਅਦ ਦਾਰੂ ਪੀਣ ਦਾ ਬਹਾਨਾ ਵਾ ਕੇ ਅਲੱਗ ਹੋਣਾ, ਮੈਨੂੰ ਇਹ ਗੱਲ ਨਹੀਂ ਜਚਦੀ ਹੈ। ਤੇ ਦੂਸਰੀ ਜਿਹੜੀ ਪ੍ਰਾਪਰਟੀ ਦੀ ਰਹੀ ਗੱਲ ਬੱਚਿਆਂ ਦੀ, ਮੈਨੂੰ ਪਤਾ ਲੱਗਾ, ਪਤਾ ਨੀ ਸੋਸ਼ਲ ਮੀਡੀਆ ਸੱਚ ਆ ਕੇ ਝੂਠ ਆ, ਵੀ ਉਹਨੇ ਦੋਨਾਂ ਬੇਟੇ ਤੇ ਬੇਟੀ ਦੇ ਨਾਲ ਆਪਦੀ ਪ੍ਰਾਪਰਟੀ ਸਾਰੀ ਲਵਾਤੀ ਸੀਗੀ। ਬੇਟੀ ਦੇ ਨਾਲ ਕਹਿੰਦਾ ਤਾਲ ਬਾਈ ਵੀ ਕੱਲ ਨੂੰ ਵਿਆਹੀ ਗਏ ਆਪਦੇ ਭਰਾ ਨੂੰ ਬਾਅਦ ਚ ਦੇਵੇ ਨਾ ਦੇਵੇ, ਬਈ ਮੇਰਾ ਕੀ ਪਤਾ ਕੱਲ ਨੂੰ ਕੁੜੀ ਵਿਆਹ ਨਾ ਕਰਾਵੇ ਜਾਂ ਬੱਚਿਆਂ ਦੀ ਸਿਚੁਏਸ਼ਨ ਕਿਹੋ ਜਿਹੀ, ਮਾਂ ਸਾਂਭੇ ਜਾਂ ਨਾ ਸਾਂਭੇ, ਉਹਨੇ ਕਰਤੀ ਪ੍ਰਾਪਰਟੀ ਜਿਹੜੀ ਸੀ, ਕਿਉਂਕਿ ਰਾਜਾ ਮਰਜ਼ੀ ਨੇ ਇਹਨਾਂ ਦਾ ਡਿਵੋਰਸ ਹੋਇਆ ਜੀ, ਦੋਨੇ ਜਾਣੇ ਖੁਸ਼ੀ ਖੁਸ਼ੀ ਅਦਾਲਤ ਜਾ ਕੇ ਡਿਵੋਰਸ ਲੈ ਕੇ ਆਏ ਸੀ। ਇਹ ਹੁਣ ਸਿਆਣੇ ਬੰਦੇ ਤਾਂ ਇਹੀ ਕਹਿੰਦੇ ਆ ਵੀ ਹੁਣ ਦੇਖੋ ਬੇਟੀ ਐਵੇਂ ਨੀ ਬੋਲਦੀ, ਪਹਿਲਾਂ ਘਰ ਦੇ ਵਿੱਚ ਮਾਂ ਨਾਲ ਉਹਦਾ ਡਿਸਕਸ ਹੁੰਦੀ ਜਾਂ ਗੱਲਾਂ ਦੇ ਵਿੱਚ ਐਂ ਕਰਤਾ ਜੀ ਉਹ ਕਰਤਾ, ਫਿਰ ਬੇਟੀ ਕਿਉਂ ਉਹਦੀ ਵਾਈਫ ਕਿਉਂ ਨੀ ਸਾਹਮਣੇ ਆਉਂਦੀ, ਤਾਂ ਬੇਟੀ ਨੂੰ ਰੋਕਦੀ ਭਾਈ ਤੂੰ ਕਿਉਂ ਸਾਹਮਣੇ ਆਉਣੀ ਹੈ ਬੱਸੀ ਜਾਂਦੂ ਤਾਂ, ਉਹਦੇ ਵਾਈਫ ਸਾਹਮਣੇ ਆਉਂਦੀ ਨਾ ਮੈਂ ਗੱਲਾਂ ਕਰਦੀ ਸਾਰੀ ਆ। ਇਹ ਪੋਲੀਟੀਕਲ ਮੋਟਿਵ ਤੋਂ ਵੀ ਲੱਗਦਾ ਕੁਛ ਹੋ ਸਕਦਾ, ਕਿਹੜੀਆਂ ਗੱਲਾਂ ਇਹ ਹੋਣ ਅਬਰਾੜ ਸਾਹਿਬ ਲਈ ਪੋਲੀਟੀਕਲ ਬੰਦਿਆਂ ਦੇ ਖੂਨ ਜਾਂਦੇ ਆਉਂਦੇ ਆ, ਉਹ ਸਭ ਨੂੰ ਪਤਾ ਹੈ ਭਗਵੰਤ ਮਾਨ ਦੀ ਵਾਈਫ ਜੀ ਨਾਲ, ਉੱਥੇ ਗੱਲਾਂ ਸੁਣ ਸੁਣ ਕੇ ਬੱਚਿਆਂ ਦੇ ਨਾਲ ਹੋਇਆ ਗੱਲ, ਤੁਸੀਂ ਹੁਣ ਇੱਦਾਂ ਬੋਲੋ। ਵੈਸੇ ਜੈਲ ਚ ਸਭ ਤੋਂ ਸਿਆਣੇ ਬੰਦੇ ਇਹੀ ਦੱਸਦੇ ਆ ਭਾਈ ਸ਼ਰੀਕ ਕਿਉਂ ਜੰਮ ਪਿਆ, ਕਿਉਂ ਵਿਆਹ ਕਰਾ ਲਿਆ, ਉਹਨੇ ਵਿਆਹ ਕਰਾ ਵੀ 2 ਸਾਲ ਹੋ ਗਏ, ਉਦੋਂ ਦੇ ਕਿਉਂ ਨੀ ਬੋਲੇ, ਹੁਣ ਜਦੋਂ ਬੱਚਾ ਹੀ ਆਉਣਾ ਸੀ ਹੁਣ ਤੇ ਉਦੋਂ ਕਿਉਂ ਇਹ ਗੱਲਾਂ ਹੋ ਰਹੀਆਂ ਨੇ, ਇਹ ਸਮਝ ਤੋਂ ਬਾਹਰ ਗੱਲਾਂ ਨੇ। ਜੇ ਗੁੱਸੇਬਾਜ਼ੀ ਜੈਲ ਸਬਾਜ਼ੀ ਚ ਹੋਇਆ ਜੀ ਇਹ, ਬਾਕੀ ਆਪਾਂ ਉਦੋਂ ਚਾਂਦਨੀ ਬੈਂਕ ਨਾਲ ਇਕੱਠੇ ਸੀਗੇ ਭਗਵੰਤ ਮਾਨ ਜੀ ਜਦੋਂ ਆਏ ਸੀ, ਬਰਾੜ ਜੀ ਤੁਸੀਂ ਵੀ ਨਾਲ ਹੀ ਸੀ।
ਬਿਲਕੁਲ ਜੀ ਬਿਲਕੁਲ, ਜਦੋਂ MP ਵੇਲੇ ਆਪਾਂ ਨਾਲ ਸੀ, ਪਰ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਸਾਰੇ ਇਹ ਲੀਰਾਂ ਦੀਆਂ ਖੁਦਵਾਂ ਨੇ, ਆਪਾਂ ਪਾਸੇ ਹੋ ਗਏ।
ਨਹੀਂ ਨਹੀਂ ਖੁਦਵਾਂ ਦੀ ਗੱਲ ਤਾਂ ਠੀਕ ਆ, ਪਰ ਸ਼ਰਾਬ ਤਾਂ ਸ਼ਰਾਬੀ ਕੁਆਬੀ ਤਾਂ ਉਦੋਂ ਵੀ ਸੀਗਾ, ਉਹ ਆਪਾਂ ਜੁੜੇ ਹੋਏ ਸੀ ਨਾਲ, ਉਦੋਂ ਪੋਲਸੀ ਨਾਲ ਜੁੜੇ ਹੋਏ ਸੀ, ਚਲੋ ਕਿਵੇਂ ਨੂੰ ਮਿਲਾ ਲਓ, ਇੱਕ ਸ਼ਰਾਬੀ ਦਾ ਬਹਾਨਾ ਬਣਾਉਣਾ ਮੈਨੂੰ ਜਸਦਾ ਨਹੀਂ, ਗੱਲਾਂ ਇਹ ਸਾਰੀ ਨਾ ਫੈਮਿਲੀ ਕਰਨੀ ਹੋਣਾ ਲੋਕਾਂ ਕਰਨੀ ਹੋ। ਦੇਖੋ ਤੁਸੀਂ ਸੱਚ ਗਿਆ ਵਾ ਬਈ, ਕਹਿੰਦੇ ਸੀ ਦਾਰੂ ਪੀ ਕੇ ਪਹਿਲਾਂ ਕਿਤੇ ਗਿਆ ਜਾਓ ਗਿਆ ਕਿਤੇ, ਇੱਕ ਵਾਰੀ ਉਹ ਕਹਿੰਦੇ ਕਿਸੇ ਗੁਰੂ ਘਰ ਚ ਵੀ ਗਿਆ ਸੀ, ਬਾਅਦ ਚ ਲੋਕਾਂ ਨੇ ਵੋਟਾਂ ਪਾ ਕੇ ਫਿਰ ਮੁੱਖ ਮੰਤਰੀ ਬਣਾਤਾ, ਇਹ ਤਾਂ ਬਦਲਾਓ ਦੀ ਗੱਲ ਹੁੰਦੀ ਆ। ਮੈਨੂੰ ਤਾਂ ਲੱਗਦਾ ਜਿਹੜੇ ਫੈਮਿਲੀ ਦਾ ਮੈਟਰ ਹੈ ਜੀ ਇਹ ਸਭ ਪੋਲੀਟੀਕਲ ਗੱਲਾਂ ਨੇ, ਮਗਰ ਰਿਸ਼ਤੇਦਾਰ ਵੀ ਹੈਗੇ, ਮੈਨੂੰ ਪਤਾ ਕਈਆਂ ਨੇ ਬਣਨੇ ਵੀ ਸੀ ਭਗਵੰਤ ਮਾਨ ਜੀ ਪਹਿਲਾਂ, ਤੁਸੀਂ ਤੁਹਾਨੂੰ ਵੀ ਸ਼ਾਇਦ ਪਤਾ ਹੋਣਾ, ਤੇ ਇਹ ਕੋਈ ਵੱਡੀ ਗੱਲ ਨਹੀਂ, ਪਰ ਸਾਰਾ ਬੱਚੀ ਦਾ ਕਸੂਰ ਆ ਜੀ ਇਹ, ਕਿਹੜਾ ਹੋ ਗਿਆ ਉਹਦੀ ਲਾਈਫ ਆ, ਉਹਦੀ ਵਾਈਫ ਵਿਆਹ ਕਰਾ ਲਵੇ ਭਗਵੰਤ ਮਾਨ ਤੇ ਬੱਚੇ ਨੂੰ ਰੋਕਣਗੇ, ਜਾਂ ਉਹ ਕਹਿਣਗੇ ਤੂੰ ਪ੍ਰੈਗਨੈਂਟ ਕਿਉਂ ਹੋਈ ਆ, ਇਹ ਗਲਤ ਗੱਲਾਂ ਜੀ ਸਾਰੀਆਂ। ਜਿੱਥੇ ਕਿੰਨੇ ਮਕਰਨਾ ਬਣਦਾ ਆਪਣਾ, ਕਿੰਨੇ ਮਕਰਨਾ ਬਣਦਾ, ਨਾ ਮੈਂ ਆਮ ਆਦਮੀ ਪਾਰਟੀ ਦਾ ਹੈਗਾ ਭਗਤ, ਨਾ ਮੈਂ ਹੋਰ ਕਿਸੇ ਦਾ, ਮੈਂ ਤਾਂ ਜੋ ਆਪਣੇ ਫੈਮਿਲੀਆਂ ਦੇ ਵਿੱਚ ਵਰਤਦਾ ਸੋਚਦੇ ਹਾਂ ਦੇਖਦੇ ਹਾਂ ਕਮੀਲਰ ਬੰਦੇ ਆਪਾਂ, ਉਸ ਬੇਸ ਤੋਂ ਮੈਨੂੰ ਇਹ ਬੇਟੀ ਦਾ ਗੁੱਸੇਬਾਜ਼ੀ ਚ ਜਹਿਲਸਬਾਜ਼ੀ ਚ ਬਿਆਨਬਾਜ਼ੀ ਦਿੱਤੀ ਗਈ ਜੀ। ਥੈਂਕ ਯੂ ਜੀ,
ਧੰਨਵਾਦ ਜੀ, ਧੰਨਵਾਦ। ਕੰਡੈਮ ਤਾਂ ਕਰਨਾ ਬਣਦਾ ਸਾਡੇ ਕਲਚਰ ਨੂੰ, ਸਾਡੇ ਕਲਚਰ ਦੇ ਵਿੱਚ ਮਾੜੀਆਂ ਗੱਲਾਂ ਨੇ, ਕਲਚਰਲ ਡਿਸਟੋਰਸ਼ਨਸ ਕਹਿੰਦੇ ਨੇ ਇਹਨੂੰ, ਕਲਚਰ ਚ ਵਿਗਾੜ, ਵੀ ਜਦੋਂ ਅਡਲਟ ਹੋ ਗਏ ਸਾਡਾ ਮਤਲਬ ਕੀ ਹੈ ਕਿ ਅਸੀਂ ਦੀ ਜ਼ਿੰਦਗੀ ਦਾ ਗੱਲ ਇਹ ਹੈ ਬਈ ਉਹਦੀ ਕੁੜੀ ਹੈ ਜਾਂ ਉਹਦਾ ਮੁੰਡਾ ਵੀ ਭਾਈ ਤੁਸੀਂ 18 ਸਾਲ ਤੋਂ ਉੱਤੇ ਹੋ ਗਏ, ਤੁਹਾਡਾ ਪਿਓ ਤੇ ਮਾਂ ਦਾ ਤਲਾਕ ਹੋ ਗਿਆ, ਤੁਹਾਡਾ ਮਤਲਬ ਹੀ ਨੀ ਕਿ ਕੋਈ ਅੱਗੇ ਤੁਹਾਡਾ ਪਿਓ ਜਿਹੜਾ ਕੁਛ ਮਰਜ਼ੀ ਕਰੇ ਤੇ ਮਾਂ ਕੋਈ, ਤੁਸੀਂ ਅੱਡ ਇੰਡੀਵਿਜੁਅਲ ਹੋ ਨਾ। ਦੇਖੋ ਮੈਂ ਇਸ ਗੱਲ ਕਰਕੇ ਨੀ ਗੱਲ ਕਰ ਰਿਹਾ, ਕੋਈ ਵੀ ਪਰਿਵਾਰ ਟੁੱਟਦਾ ਦੁੱਖ ਤਾਂ ਹੁੰਦਾ, ਦੁੱਖ ਤਾਂ ਸਭ ਤੋਂ ਵੱਧ ਜਿਹੜੇ ਪਹਿਲਾਂ ਹੁੰਦੇ ਨੇ ਪਰਿਵਾਰ ਚ ਉਹਨਾਂ ਨੂੰ ਹੁੰਦਾ, ਬੱਚਿਆਂ ਨੂੰ ਵੀ ਹੁੰਦਾ, ਪਰ ਮੈਂ ਇੱਕ ਤੀਸਰੇ ਪੱਖ ਨੀ, ਸ਼ਾਇਦ ਸਰੋਤੇ ਜਿਹੜੇ ਪਹਿਲਾਂ ਵੀਰ ਜੀ ਵੀ ਆਏ ਸੀ ਆ ਬਾਈ ਜੀ ਵੀ ਹੁਣ ਆਏ ਸੀ, ਸ਼ਾਇਦ ਉਹ ਥੋੜਾ ਥੋੜਾ ਇਸ਼ਾਰਾ ਕਰ ਗਏ ਨੇ ਬਈ ਹਰ ਗੱਲ ਦੇ ਵਿੱਚ ਬੱਚਿਆਂ ਨੂੰ ਹੱਕ ਨਹੀਂ ਹੁੰਦਾ ਗਾ। ਬਈ ਜਦੋਂ ਮਾਂ ਪਿਓ ਪਹਿਲਾਂ ਵਿਆਹੇ ਹੋਣ, ਕਈ ਵਾਰੀ ਮੈਂ ਦੇਖਦਾ ਵੀ ਮਾਂ ਪਿਓ ਕਈ ਵਾਰੀ ਠੀਕ ਵੀ ਹੁੰਦੇ, ਬੱਚੇ ਨਾ ਚੱਕ ਚੁਕਾ ਕੇ ਲੜਾ ਦਿੰਦੇ ਨੇ ਉਹਨਾਂ ਨੂੰ। ਮੈਂ ਤੁਹਾਨੂੰ ਗੱਲਾਂ ਦੱਸ ਕੇ ਗਿਆ ਨਾ, ਹੁੰਦੀਆਂ ਕਿ ਨਹੀਂ ਹੁੰਦੀਆਂ ਸਾਡੇ ਸਮਾਜ ਦੇ ਵਿੱਚ, ਹੁੰਦੀਆਂ ਨੇ ਗੱਲਾਂ ਇਹ, ਬੱਚੇ ਮਾਂ ਦੇ ਉਹਲੇ ਪਿਓ ਨੂੰ ਕੁਛ ਕਹਿੰਦੇ ਨੇ, ਪਿਓ ਦੇ ਉਹਲੇ ਮਾਂ ਨੂੰ ਕੁਛ ਕਹਿੰਦੇ ਨੇ, ਹੈਂਜੀ ਇਹ ਗੱਲਾਂ ਨਾ ਸੋਚਣ ਵਾਲੀਆਂ ਹੁੰਦੀਆਂ। ਬੱਚਿਆਂ ਨੂੰ ਵੀ ਆਪਣੀ ਜਿਹੜੀ ਲਿਮਿਟ ਆ ਨਾ, ਜਿਹਨੂੰ ਕਹਿੰਦੇ ਆਪਣੀ ਹੱਦ ਦੇ ਵਿੱਚ ਰਹਿਣਾ ਚਾਹੀਦਾ। ਜਦੋਂ ਤਲਾਕ ਹੋ ਗਿਆ ਮਤਲਬ ਵੀ ਕੋਈ ਨਹੀਂ ਬਣਦਾ ਗਾ, ਤਲਾਕ ਹੋ ਗਿਆ ਰਸਤੇ ਅਲੱਗ ਅਲੱਗ ਹੋ ਗਏ, ਇੱਕ ਬੰਦਾ ਜਿਹੜਾ ਟੋਰਾਂਟੋ ਨੂੰ ਜਾ ਰਿਹਾ, ਦੂਜਾ ਬੰਦਾ ਵੈਨਕੂਵਰ ਨੂੰ ਜਾ ਰਿਹਾ, ਵਿਨੀਪੈਗ ਬੈਠਾ ਬੋਲੀ ਜਾਵੇ ਉਹ ਵੈਨਕੂਵਰ ਦੇ ਨੇੜੇ, ਤੂੰ ਆਏ ਨਹੀਂ ਇੱਧਰ ਨੂੰ ਜਾਏਗਾ, ਤੈਨੂੰ ਆਏ ਜਾਣਾ ਚਾਹੀਦਾ ਸੀ, ਉੱਧਰੋਂ ਟੋਰਾਂਟੋ ਨੂੰ ਜਾ ਰਿਹਾ ਉਹਨੂੰ ਕਹੀ ਜਾਂਦੇ ਆ ਤੂੰ ਵੈਨਕੂਵਰ ਨੂੰ ਜਾਣ, ਮਤਲਬ ਵੀ ਕੋਈ ਨਹੀਂ ਰਹਿ ਗਿਆ ਗਾ, ਦੋਨਾਂ ਦੀਆਂ ਡਾਇਰੈਕਸ਼ਨ ਅੱਡ ਅੱਡ ਨੇ। ਭਗਵੰਤ ਮਾਨ ਦਾ ਦੀ ਅੱਡ ਜ਼ਿੰਦਗੀ ਆ, ਉਹਦੀ ਵਾਈਫ ਦੀ ਅਲੱਗ ਜ਼ਿੰਦਗੀ, ਬੱਚਿਆਂ ਨੂੰ ਕੀ ਰਾਈਟ ਆ ਬੋਲਣ ਦਾ? ਹਾਂ ਬੱਚਿਆਂ ਨੂੰ ਬੋਲਣ ਦਾ ਰਾਈਟ ਹੈਗਾ ਜੇ ਉਹ ਆਪਦੇ ਪਿਓ ਦੇ ਉੱਤੇ ਪੋਲੀਟੀਕਲੀ ਕਮੈਂਟ ਕਰ ਸਕਦੇ ਨੇ ਵੀ ਭਾਈ ਤੂੰ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਚੱਲੇ ਆ, ਬੱਚਿਆਂ ਨੂੰ ਕਮੈਂਟ ਕਰਨਾ ਚਾਹੀਦਾ ਵੀ ਡੈਡ ਤੂੰ ਤਾਂ ਏਡੇ ਏਡੇ ਵਾਅਦੇ ਕੀਤੇ ਸੀ, ਬਈ ਪੋਲੀਟੀਕਲ ਲੀਡਰ ਜਿਹੜੇ ਪਹਿਲਾਂ ਵਾਲੇ ਸੀਗੇ ਉਹ ਐਂ ਕਰਦੇ ਸੀ, ਹੁਣ ਤੂੰ ਕੀ ਕਰਨ ਲੱਗਿਆ? ਤੂੰ ਤਾਂ ਆਪਣੀਆਂ ਵੀਡੀਓਜ਼ ਦੇ ਵਿੱਚ ਆਪਣੇ ਨਾਟਕਾਂ ਦੇ ਵਿੱਚ ਕਹਿੰਦਾ ਹੁੰਦਾ ਸੀ ਪੋਲੀਟੀਕਲ ਲੀਡਰ ਆਏ ਹੁੰਦੇ ਨੇ, ਹੁਣ ਤੂੰ ਕੀ ਕਰ ਰਿਹਾ? ਕੀਤਾ ਕੋਈ ਕੁਐਸਚਨ? ਬਸ ਇੱਕੋ ਹੀ ਗੱਲ ਕਹੀ ਆ ਨਾ ਵੀ ਪੰਜਾਬ ਦੇ ਬੱਚਿਆਂ ਵੱਲ ਖਿਆਲ ਰੱਖੀ, ਇਹ ਖਿਆਲ ਰੱਖਣਾ ਤਾਂ ਜਨਰਲ ਟਰਮ ਆ ਨਾ, ਸਪੈਸੀਫਿਕਲੀ ਕੀ ਕਿਹਾ, ਕੀ ਉਹਨਾਂ ਨੇ ਕੋਈ ਨੁਕਤਾਚੀਨੀ ਕੀਤੀ ਆਮ ਆਦਮੀ ਪਾਰਟੀ ਦੀ? ਕੀ ਉਹਨਾਂ ਨੇ ਪੁੱਛਿਆ ਵੀ ਤੂੰ ਅਰਵਿੰਦ ਕੇਜਰੀਵਾਲ ਦੇ ਪੈਰਾਂ ਦੇ ਵਿੱਚ ਲਿਟੀ ਜਾਂਦਾ? ਪੁੱਛਿਆ ਕਿ ਉਹਨਾਂ ਨੇ ਕਿਹਾ ਵੀ ਤੇਰੇ ਨੇੜ ਜਿਹੜਾ ਝੁੰਡ ਇਕੱਠਾ ਹੋਇਆ ਹੋਇਆ ਸਾਰੇ ਕਰਪਟ ਬੰਦੇ ਨੇ, ਕਿਹਾ ਉਹਨਾਂ ਦੇ ਬੱਚੇ? ਇਹਦਾ ਮਤਲਬ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਨੇ ਨਾ, ਸੋਰੀ ਫਾਰ ਮਾਈ ਵਰਡਸ, ਉਹ ਪੋਲੀਟੀਕਲੀ ਐਕਟਿਵ ਨਹੀਂ ਹੈਗੇ, ਸੋਸ਼ਲੀ ਐਕਟਿਵ ਨਹੀਂ ਹੈਗੇ, ਸੋਸ਼ਲੀ ਸਿਆਣੇ ਨਹੀਂ ਹੈਗੇ, ਪਰਸਨਲੀ ਸਿਆਣੇ ਤਾਂ ਹੋ ਸਕਦੇ ਨੇ, ਪਰ ਉਹਨਾਂ ਦੀ ਸੋਸਾਇਟੀ ਨੂੰ ਕੋਈ ਕੰਟਰੀਬਿਊਸ਼ਨ ਨਹੀਂ ਹੈਗੀ। ਤੇ ਜਿਹੜੇ ਬੰਦੇ ਦੀ ਸੋਸਾਇਟੀ ਨੂੰ ਕੋਈ ਕੰਟਰੀਬਿਊਸ਼ਨ ਨਹੀਂ ਹੁੰਦੀ, ਉਹ ਬੰਦਾ ਨਾ ਪੋਲੀਟੀਕਲ ਜਿਹੜਾ ਹੈਗਾ ਪੋਲੀਟੀਕਲ ਨਾਟਕ ਆ ਜਿਹੜਾ ਉਹਦੇ ਵਿੱਚ ਨਿੱਲ ਹੁੰਦਾ, ਜਾਂ ਸੋਸ਼ਲ ਜਿਹੜਾ ਨਾਟਕ ਚੱਲ ਰਿਹਾ ਸੋਸ਼ਲ ਪਲੇਟਫਾਰਮ ਤੇ, ਉਹ ਨਲਾਇਕ ਤੇ ਨਿੱਲ ਹੁੰਦਾ ਜਿਹਨੂੰ ਸੋਸਾਇਟੀ ਬਾਰੇ ਤੇ ਪੋਲੀਟਿਕਸ ਬਾਰੇ ਜਾਣਕਾਰੀ ਨਹੀਂ ਹੁੰਦੀ। ਜਾਂ ਤਾਂ ਉਹ ਸਟੇਟਮੈਂਟ ਦੇਣ ਕੋਈ ਜਿਹਨੂੰ ਸੋਸਾਇਟੀ ਦਾ ਫਾਇਦਾ ਹੋਵੇ, ਭਗਵੰਤ ਮਾਨ ਤੇ ਕਮੈਂਟ ਕਰਨ ਠੋਕ ਵਜਾ ਕੇ ਵੀ ਤੂੰ ਚੱਲ ਜੇ ਤੂੰ ਕਹਿੰਦਾ ਸੀ ਨਾ ਮੈਂ ਪਰਿਵਾਰ ਛੱਡਤਾ ਪੰਜਾਬ ਦੀ ਖਾਤਰ, ਚੱਲ ਛੱਡਤਾ ਪਰਿਵਾਰ ਠੀਕ ਆ, ਪਰ ਤੂੰ ਪੰਜਾਬ ਲਈ ਕੀ ਕੀਤਾ? ਕੀ ਡਿਫਰੈਂਟ ਕੀਤਾ ਬਾਕੀ ਪਾਰਟੀਆਂ ਨਾਲੋਂ? ਦੱਸੀ ਖਾਂ ਮਾੜਾ ਜਿਹਾ ਕਿ ਉਹਨਾਂ ਨੇ ਇੱਕ ਵੀ ਕਮੈਂਟ ਕੀਤਾ ਭਗਵੰਤ ਮਾਨ ਤੇ ਵੀ ਤੂੰ 50 ਸਾਲ ਦਾ ਬੁੜਾ ਹੋ ਕੇ ਤੂੰ 25 ਸਾਲ 30 ਸਾਲ ਦੀ ਕੁੜੀ ਨਾਲ ਵਿਆਹ ਕਰਾਇਆ? ਕੀ ਇਹ ਪੰਜਾਬੀਆਂ ਦੀ ਰਵਾਇਤ ਆ? ਵੈਸੇ ਕਹਿਣ ਨੂੰ ਤਾਂ ਕਹਿ ਦੇਣਗੇ ਪੰਜਾਬੀ ਦੀ ਰਵਾਇਤ, ਵੈਸੇ ਰਾਜੇ ਮਹਾਰਾਜੇ ਕਹਿੰਦੇ ਕਰਦੇ ਆਏ ਨੇ ਇਸ ਤਰ੍ਹਾਂ, ਫਿਰ ਉਹ ਇਹ ਕਹਿਣ ਵੀ ਜੇ ਜਿਵੇਂ ਪੁਰਾਣੇ ਰਾਜੇ ਮਹਾਰਾਜੇ ਕਰਦੇ ਆ ਤੇਰਾ ਤੇ ਉਹਨਾਂ ਦਾ ਕੀ ਫਰਕ ਆ? ਤੂੰ ਕਹਿੰਦਾ ਹੁੰਦਾ ਸੀ ਜਹਾਜ਼ ਜਿਹੜਾ ਹੈਗਾ ਐਡਵਰਟਾਈਜ਼ ਇੰਨੀ ਉੱਪਰ ਮੁੱਖ ਮੰਤਰੀ ਨੂੰ ਜਹਾਜ਼ ਨਹੀਂ ਲੈਣਾ ਚਾਹੀਦਾ, ਤੂੰ ਆਪ ਕੀ ਕਰ ਰਿਹਾ? ਮੇਰਾ ਖਿਆਲ ਜੇ ਇਹੋ ਜਿਹੇ ਕੁਐਸਚਨ ਕਰਦੇ ਨਾ ਪੰਜਾਬ ਦੇ ਲੋਕਾਂ ਦੇ ਪਲੇਟਫਾਰਮ ਤੇ ਖੜ ਕੇ, ਤੇ ਉਹ ਪੁੱਛਦੇ ਵੀ ਤੂੰ ਕਹਿੰਦਾ ਹੁੰਦਾ ਸੀਗਾ ਪੁਲਿਸ ਆ ਜਿਹੜੀ ਧੱਕਾ ਕਰਦੀ ਹੈ ਤੇ ਤੇਰੇ ਰਾਜ ਦੇ ਵਿੱਚ ਤਾਂ ਪੱਤਰਕਾਰ ਨੂੰ ਬੋਲਣ ਨਹੀਂ ਦਿੱਤਾ ਜਾਂਦਾ, ਕੀ ਉਹ ਬੋਲਿਆ? ਇਸ ਕਰਕੇ ਨਿਕੰਮੇ ਨੇ ਜੀ, ਇਸ ਪੱਖੋਂ ਨਿਕੰਮੇ ਨੇ, ਉਹ ਭਾਵੇਂ ਸਿਆਣੇ ਹੋਣ। ਅਗਲੀ ਕਾਲ ਤੇ ਚੱਲਦੇ, ਨਿੱਘਾ ਸਵਾਗਤ ਜੀ ਤੁਹਾਡਾ।
ਮਿਹਰਬਾਨੀ ਚਰਨਜੀਤ ਜੀ, ਦੇਖੋ ਤੁਸੀਂ ਕਈ ਪੱਖਾਂ ਨੂੰ ਖੇਡ ਕੇ ਉਹਨਾਂ ਦੀ ਵਿਆਖਿਆ ਕੀਤੀ ਹੈ ਔਰ ਸਹੀ ਹੈ ਸਾਰੀ।
ਧੰਨਵਾਦ ਜੀ, ਧੰਨਵਾਦ।
ਸਿਰਫ ਦੇਖੋ ਕਿਸੇ ਵੀ ਗੱਲ ਦੇ ਜਾਂ ਬਿਆਨ ਦੇ ਦੋ ਹੀ ਪੱਖ ਨਹੀਂ ਹੁੰਦੇ, ਉਹ 5, 7, 8, 10 ਵੀ ਹੋ ਸਕਦੇ ਨੇ। ਤੁਸੀਂ ਸਾਰੇ ਭਲੀ ਭਾਂਤ ਇਹ ਉਜਾਗਰ ਕੀਤੇ ਨੇ। ਦੇਖੋ ਅਸੀਂ ਇਹ ਨਾ ਜਿਹੜੀ ਸਮਾਜ ਦੀ ਭਾਵਕਤਾ ਆ, ਅਸੀਂ ਉਹਦੇ ਵਹਿਣ ਚ ਬਹਿ ਕੇ ਗੱਲ ਕਰਦੇ ਹਾਂ ਚਾਹੇ ਕੋਈ ਵੀ ਟਿੱਪਣੀ ਕਰਦਾ, ਪਰ ਇਹਨੂੰ ਨਖੇੜ ਕੇ ਦੇਖਣਾ ਚਾਹੀਦਾ। ਦੇਖੋ ਇਹ ਭਗਵੰਤ ਮਾਨ ਦੀ ਧੀ ਨੂੰ ਕੋਈ ਹੱਕ ਨਹੀਂ ਉਹਨਾਂ ਦਾ। ਦੇਖੋ ਮਾਂ ਬਾਪ ਦਾ ਉਹਦੇ ਤਲਾਕ ਹੋ ਚੁੱਕਾ ਹੈ, ਉਹ ਆਪਣੀ ਮਾਂ ਨਾਲ ਰਹਿ ਰਹੀ ਆ, ਉਹ ਪਿਓ ਨਾਲ ਨਹੀਂ ਰਹਿ ਰਹੀ, ਉਹਦਾ ਵੀ ਤਲਾਕ ਹੋ ਚੁੱਕਾ ਉਹਦੇ ਨਾਲੋਂ। ਉਹ ਕਹਿ ਰਹੀ ਆ ਕਿ ਇਹ ਪਿਓ ਕਹਾਉਣ ਦੇ ਕਾਬਿਲ ਨਹੀਂ। ਮੈਂ ਕਹਿੰਦਾ ਇਹ ਵੀ ਤਾਂ ਹੋ ਸਕਦਾ ਉਹ ਧੀ ਕਹਾਉਣ ਦੇ ਕਾਬਿਲ ਨਾ ਹੋਵੇ, ਤੇ ਹੁਣ ਕਾਬਿਲ ਹੈ ਹੀ ਨਹੀਂ ਉਹਨੂੰ ਪਿਓ ਨਾ ਕਹੇ, ਉਹ ਕਿਹੜਾ ਮਿੰਤਾ ਕਰਦਾ?
ਪਿਓ ਤਾਂ ਪਿਓ ਹੀ ਆ ਜੀ, ਇਹ ਗਲਤ ਕਹਿ ਰਹੀ ਹੈ, ਪਿਓ ਤਾਂ ਪਿਓ ਹੀ ਆ ਨਾ, ਭਾਵੇਂ ਪਿਓ ਨਿਕੰਮਾ ਹੋਵੇ ਨਲਾਇਕ ਹੋਵੇ।
ਠੀਕ ਹੈ, ਉਹ ਸੀ ਜਾਂ ਨਹੀਂ, ਜਾਂ ਪਿਓ ਐ ਵੀ ਕਹਿ ਸਕਦੀ ਹੁਣ ਨਹੀਂ ਹੈ ਸੀ, ਚਲੋ ਸਾਡੇ ਨਾਲ ਰਹਿੰਦਾ ਸੀ, ਤੇ ਹੁਣ ਜਿਹੜਾ ਉਹ ਗੱਲ ਤਾਂ ਸ਼ਰੀਕ ਦੀ ਹੈ ਨਾ, ਵੀ ਉਹ ਤੀਜਾ ਰਲਿਆ ਤੇ ਘਰ ਗਲਿਆ, ਉਹ ਕੰਮ ਹੁਣ ਉਹਨਾਂ ਦਾ ਹੋਣ ਲੱਗਿਆ। ਮੈਂ ਤਾਂ ਕਹਿੰਦਾ ਭਗਵੰਤ ਮਾਨ ਚੰਗਾ ਚਾਹੇ ਮਾੜਾ, ਉਹਨੂੰ ਚਾਹੀਦਾ ਹਰ ਸਾਲ ਹੀ ਲੋਹੜੀ ਪਾਵੇ, ਚਾਲੂ ਰੱਖੇ 10-12 ਸਾਲ
ਕਿ 10-12 ਵਿਆਹ ਕਰਾਵੇ ਕਿ 10-12 ਬੱਚੇ ਹੋਣ ਉਹਦੇ।
ਮੈਂ ਕਹਿੰਦਾ ਭਾਵੇਂ ਉਹ ਵਿਆਹ ਵੀ ਕਰਾਵੇ, ਹੋਰ ਜਰੂਰੀ ਤਾਂ ਨੀ ਉਹ 2 ਵਿਆਹ ਕਰਾ ਕੇ ਬਸ ਹੈ, ਭਾਵੇਂ ਉਹ 10 ਕਰਾਵੇ, ਹਰ ਸਾਲ ਨਵਾਂ ਵਿਆਹ ਕਰਾਵੇ, ਤੇ ਉਹਦੀ ਮਰਜ਼ੀ ਆ। ਇਹ ਇਹ ਸਮਾਜ ਕੌਣ ਹੁੰਦਾ ਇਹ ਰੋਕਾਂ ਲਾਉਣ ਵਾਲਾ ਇਹੋ ਜਿਹੀਆਂ? ਇਹ ਤਾਂ ਪਿਛਾਂ ਖਿੱਚੂ ਸਮਾਜ ਆ। ਅੱਜ ਕੱਲ ਇਹ ਰੋਕਾਂ ਨਹੀਂ ਚੱਲਦੀਆਂ। ਇਹ ਕੋਈ ਸਮਾਂ ਸੀ ਜਦੋਂ 100 ਸਾਲ ਪਹਿਲਾਂ ਇਹੋ ਜਿਹੇ ਕੰਮ ਹੁੰਦੇ ਸੀ ਕਿ ਜਿਵੇਂ ਨਿਭਦੀ ਗੱਡੀ ਚ ਧੂਈ ਚੱਲੋ ਬਸ, ਏਦਾਂ ਪੈਂਚਰ ਹੈ ਤਾਂ ਪੈਂਚਰ ਖਿੱਚੀ ਫਿਰੋ। ਹੁਣ ਏਦਾਂ ਨੀ ਹੈ, ਹੁਣ ਉਹ ਦੱਸ ਰਹੀ ਹੈ, ਹੋ ਸਕਦਾ ਇਹ ਉਹਦੇ ਕੰਨ ਭਰ ਰਹੀ ਹੈ, ਜਿਹੜੀ ਉਹਦੀ ਮਾਂ ਆ ਉਹਦੇ ਕੰਨ ਭਰ ਕੇ ਫਿਰ ਉਹ ਚਾਬੀ ਦੇ ਕੇ ਜਦੋਂ ਬੰਦੇ ਨੂੰ ਛੱਡ ਦੇਣਾ। ਜਿਹੜੀ ਔਲਾਦ ਹੈ ਉਹ ਮਾਂ ਦੀ ਹੁੰਦੀ ਹੈ, ਪਿਓ ਦੀ ਪਿਓ ਤਾਂ ਹਾਦਸਾ ਹੁੰਦਾ, ਪਿਓ ਦੀ ਔਲਾਦ ਨਹੀਂ ਹੁੰਦੀ ਆਮ ਕਰ
ਮਾਂ, ਕਿਉਂਕਿ ਜ਼ਿਆਦਾ ਵਕਤ ਜਿਹੜੀ ਹੈਗੀ ਨਾਲ ਕੱਟਦੀ ਹੈ ਬੱਚਿਆਂ।
ਹਾਂਜੀ, ਜ਼ਿਆਦਾ ਵਕਤ ਕੱਢਦੀ ਹੈ, 9-10 ਮਹੀਨੇ ਕੁੱਖ ਚ ਰੱਖਦੀ ਹੈ, ਫਿਰ ਬਹੁਤੀ ਇੱਥੇ ਵੀ ਮੈਂ ਵੇਖਿਆ ਆਪਣੇ ਸਮਾਜ ਦੇ ਵਿੱਚ, ਪਿਓ ਬਿਲਕੁਲ ਸਹੀ ਹੁੰਦਾ ਤੇ ਮਾਂ ਚ ਨੁਕਸ ਹੁੰਦੇ ਆ, ਪਰ ਜਿਹੜੀ ਔਲਾਦ ਹੈ ਉਹ ਮਾਂ ਦਾ ਪੱਖ ਲੈਂਦੀ, ਪਿਓ ਨੂੰ ਫੇਰ ਵੀ ਗਲਤ ਰਹਿੰਦੀ, ਪਿਓ ਦੁਖੀ ਹੁੰਦੇ ਆ,
ਮਾਂ ਨਾਲ ਇਮੋਸ਼ਨ ਸਾਂਝ ਹੁੰਦੇ। ਚਲੋ ਆਪਾਂ ਇਹ ਤਾਂ ਨਾ ਕਹੀਏ ਵੀ ਪਿਓ ਹਰ ਵਕਤ ਨੀ, ਮਤਲਬ ਕਈ ਵਾਰੀ ਜਾਂ ਵਾਹਵਾਰ ਹੀ ਕਹਿ ਦਿੰਦੇ ਆ, ਮਾਂ ਨਾਲ ਇਮੋਸ਼ਨ ਸਾਂਝ ਥੋੜੀ ਜਿਹੀ ਜ਼ਿਆਦਾ ਹੁੰਦੀ ਬੱਚਿਆਂ ਦੀ।
ਹਾਂਜੀ, ਉਹ ਜੇ ਤਾਂ ਹੁਣ ਬੱਚੇ ਬਿਲਕੁਲ ਉਹ ਉਹਨਾਂ ਦੀ ਜਿਹੜੀ ਬੁੱਧੀ ਆ, ਬੁੱਧੀ ਪੱਧਰ ਆ, ਉਹ ਸਹੀ ਆ, ਫਿਰ ਤਾਂ ਉਹ ਦੋਵਾਂ ਦਾ ਪੱਖ ਲੈ ਕੇ ਸਹੀ ਗੱਲ ਕਰ ਸਕਦੇ ਨੇ, ਪਰ ਇੱਦਾਂ ਨਹੀਂ ਕਰਦੇ, ਉਹ ਆਪਣੇ ਮਤਲਬ ਨਾਲ ਮਾਂ ਨੂੰ ਨਾਲ ਜੋੜੀ ਰੱਖਦੇ ਨੇ, ਕਿਉਂਕਿ ਮਾਂ ਨੇ ਹਰ ਜਾਇਜ਼ ਨਜਾਇਜ਼ ਗੱਲ ਹਾਂ ਓਕੇ ਕਰ ਦੇਣੀ ਹੁੰਦੀ ਹੈ, ਮੋਹਰ ਲਾ ਦੇਣੀ ਹੁੰਦੀ, ਪਿਓ ਰੋਕ ਟੋਕ ਕਰਦਾ ਫਿਰ ਉਹ ਚੰਗਾ ਕਿਵੇਂ ਲੱਗੂਗਾ?
ਭਵਿੰਦਰ ਜੀ ਗੱਲ ਦੱਸੋ, ਤੁਹਾਡਾ ਬਹੁਤ ਸਾਲਾਂ ਦਾ ਤਜਰਬਾ, ਤੁਸੀਂ ਸਮਝਦੇ ਹੋ ਵੀ ਇੱਥੋਂ ਦੇ ਬੱਚਿਆਂ ਚ ਟੋਲਰੈਂਸ ਆ ਜਿਹੜੀ, ਮੈਨੂੰ ਨੀ ਪਤਾ ਵੀ ਟੋਲਰੈਂਸ ਇੰਨੀ ਹੋਣੀ ਚਾਹੀਦੀ ਕਿ ਨਹੀਂ, ਟੋਲਰੈਂਸ ਦੀ ਥੋੜੀ ਜਿਹੀ ਘਾਟ ਆ ਜਾਂ ਆਪਣੇ ਆਪਣੇ ਨੀ, ਮੈਂ ਕਹਿੰਦਾ ਪੰਜਾਬੀਆਂ ਚ ਜਾਂ ਵਿਆਹਾਂ ਚ ਟੋਲਰੈਂਸ ਥੋੜੀ ਜਿਹੀ ਜ਼ਿਆਦਾ ਹੁੰਦੀ, ਕੋਈ ਫਰਕ ਲੱਗਿਆ ਤੁਹਾਨੂੰ? ਮੈਂ ਜਾਣਨਾ ਚਾਹੁੰਦਾ ਤੁਹਾਥੋਂ ਇਹ ਗੱਲ,
ਕਿਵੇਂ ਬੱਚਿਆਂ
ਟੋਲਰੈਂਸ ਹੁਣ ਜਿਵੇਂ ਮਾੜੀ ਜਿਹੀ ਗੱਲ ਤੇ ਇਕੱਠੇ ਨੀ ਬੈਠ ਸਕਦੇ, ਜੇ ਮਾਂ ਜਿਵੇਂ ਮੈਂ ਗੱਲ ਕਰਕੇ ਗਿਆ ਸੀ ਵੀ ਮਾੜੀ ਜਿਹੀ ਗੱਲ ਹੋਵੇ, ਕਹਿਣਗੇ ਮੋਮ ਨੂੰ ਕਹਿਣਗੇ ਤੂੰ ਡੈਡ ਨਾਲ ਇੰਨਾ ਟਾਈਮ ਕਿਉਂ ਕੱਟ ਲਿਆ, ਡੈਡ ਨੂੰ ਕਹਿਣਗੇ ਤੂੰ ਮੋਮ ਨਾਲ, ਮੈਂ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਜੀ।
ਇਹ ਬਿਲਕੁਲ ਇਵੇਂ ਹੁੰਦਾ ਆ, ਇਹ ਆਪਾਂ ਨੂੰ ਵਹਿਮ ਹੀ ਹੈ ਵੀ ਇੱਥੋਂ ਦੇ ਬੱਚੇ ਬੜੇ ਚੰਗੇ ਨੇ, ਜੇ ਝੂਠ ਨੀ ਬੋਲਦੇ, ਇਹ ਓਹਲੇ ਜੇ ਤੁਸੀਂ ਇਹਨਾਂ ਨੂੰ ਫੜੋ, ਉਹਨਾਂ ਦੀ ਪੁਲਿਸਿੰਗ ਕਰੋ, ਸਾਰਾ ਕੁਛ ਹੀ ਕਰਦੇ ਨੇ। ਹੁਣ ਇੱਥੇ ਦੇ ਮੰਤਰੀ ਸੰਤਰੀ ਬਣੇ ਨੇ, ਇੱਥੇ ਦੇ ਜੰਪਲ ਨੇ, ਕਿਹੜੀ ਹੇਰਾ ਫੇਰੀ ਛੱਡੀ ਹੋਣੀ ਅੱਜ ਤੀ, ਚਾਹੇ ਉਹ ਬੰਦਾ ਚਾਹੇ ਜਨਾਨੀ ਆ, ਬਿਲਕੁਲ ਲੋਕਾਂ ਨੂੰ ਝੂਠੇ ਲਾਰੇ ਲਾਉਂਦੇ ਰਹੇ ਆ, ਸਾਰਾ ਕੁਛ ਕਰਦੇ ਰਹੇ ਆ, ਹੁਣ ਵੀ ਕਰਦੇ ਆ। ਇਹ ਤਾਂ ਸਾਰੇ ਇੱਕੋ ਜਿਹੀ ਹਵਾ ਚੱਲੀ ਪਈ ਆ, ਕੋਈ ਫਰਕ ਨੀ ਕਹਿ ਸਕਦੇ ਵੀ ਇੱਥੇ ਜੀ ਕੈਨੇਡਾ ਦੇ ਬੱਚੇ ਬਹੁਤ ਦੁੱਧ ਧੋਤੇ ਆ, ਏਦਾਂ ਓਦਾਂ ਆ, ਏਦਾਂ ਬਿਲਕੁਲ ਨੀ ਹੈ।
ਧੰਨਵਾਦ ਜੀ, ਧੰਨਵਾਦ। ਤੁਹਾਡਾ ਹੋਰ ਕੁਝ ਕਹਿਣਾ ਚਾਹੁੰਦੇ ਹੋ?
ਬਸ ਮੈਂ ਤਾਂ ਇਹ ਕਹਿੰਦਾ ਸਮਾਜ ਨੂੰ ਸਮਝਣਾ ਚਾਹੀਦਾ, ਜਿਹੜੀ ਪਿਛਲੀਆਂ ਪੁਰਾਣੀਆਂ ਸੋਚਾਂ ਛੱਡੋ, ਇਹੋ ਜਿਹੇ ਕੰਮ ਚ ਕੀ ਰੱਖਿਆ ਆ। ਜਿਹੜਾ ਵਿਆਹ ਆ ਅੱਜ ਤਾਂ, ਜਿਹੜਾ ਵਿਆਹ ਇਹ ਕੋਈ ਬਹੁਤ ਪੁਰਾਣੀ ਰਸਮ ਹੈ, ਕੋਈ 8-10 ਹਜ਼ਾਰ ਸਾਲ ਪੁਰਾਣੀ, ਅੱਜ ਤਾਂ ਇਹ ਸਹੀ ਸਿੱਧੇ ਨੀ ਹੋ ਰਹੀ, ਐਵੇਂ ਧੱਕੇ ਨਾਲੇ ਹੋ ਰਹੇ ਨੇ। ਸਾਡੇ ਬੰਦੇ ਬਹੁਤੇ ਕਹਿੰਦੇ ਰਹਿੰਦੇ ਨੇ ਜੀ ਧਾਰਮਿਕ ਰਸਮਾਂ ਚ ਬੜੀ ਤਾਕਤ ਹੁੰਦੀ ਹੈ, ਦੇਖੋ ਜੀ ਉਹ ਜਿਹੜਾ ਵਿਆਹ ਬੜਾ
ਪਵਿੱਤਰ ਬੰਧਨ,
ਉਹ ਤਾਂ ਨਿਭਦਾ ਹੀ ਨੀ, ਪਵਿੱਤਰ ਬੰਧਨ ਕਾਹਦਾ, ਉਹ ਧਾਰਮਿਕ ਰਸਮਾਂ ਚ ਇੱਕ ਦੁੱਕੀ ਦੀ ਵੀ ਤਾਕਤ ਨੀ ਹੈ। ਅੱਜ ਉਹ ਧਾਰਮਿਕ ਰਸਮਾਂ ਹੋ ਗਏ ਹੋਣੀ, ਦੂਜੇ ਦਿਨ ਤਲਾਕ ਹੋ ਜਾਂਦਾ, ਮਹੀਨੇ ਨੂੰ ਹੋ ਜਾਂਦਾ, 6 ਮਹੀਨੇ ਨੂੰ ਹੋ ਜਾਂਦਾ,
ਵਿਆਹ ਦੀ ਰਸਮ ਇਟ ਸੈਲਫ ਹੀ ਟੁੱਟ, ਮਤਲਬ ਉਹ ਵੇਲਾ ਵਿਹਾ ਚੁੱਕੀ ਆ। ਜੇ ਤੁਹਾਡੀ ਨੇੜਤਾ, ਜਿੰਨੀ ਦੇਰ ਨੇੜਤਾ ਠੀਕ ਹੈ, ਜਿੰਨੀ ਦੇਰ ਨਹੀਂ ਨੇੜਤਾ ਪਿਆਰ ਨਾਲ। ਅੱਛਾ, ਇੱਥੋਂ ਦੇ ਤਾਂ ਲੋਕ ਅੱਡ ਹੋ ਜਾਂਦੇ, ਕੋਈ ਕਮੈਂਟ ਵੀ ਨਹੀਂ ਕਰਦਾ ਬਾਅਦ ਚ, ਉਹ ਤਾਂ ਆਪਦੇ ਬੱਚਿਆਂ ਨੂੰ ਮਿਲਦੇ ਨੇ, ਈਵਨ ਆਪਦੀ ਵਾਈਫ ਨੂੰ ਮਿਲਾਉਂਦੇ ਨੇ ਨਵੀਂ ਵਾਈਫ ਨਾਲ, ਇਹ ਮੇਰੀ ਐਕਸ ਵਾਈਫ ਆ, ਉਹ ਤਾਂ ਬੜੇ ਸਹਿਜ ਅਵਸਥਾ ਚ ਰਹਿੰਦੇ ਨੇ ਸਾਡੇ ਚ।
ਸਮਾਜ ਪਛੜਿਆ ਨਾ, ਇਹ ਚੀਜ਼ਾਂ ਸਾਡੇ ਚ 50-100 ਸਾਲ ਤੱਕ ਆਉਣਗੀਆਂ, ਆ ਰਹੀਆਂ ਨੇ ਹੌਲੀ ਹੌਲੀ, ਅਸੀਂ ਇਹਨਾਂ ਨੂੰ ਇਹਨਾਂ ਦੇ ਮਗਰੇ ਮਗਰ ਤੁਰੇ ਫਿਰਦੇ ਆ। ਅਸੀਂ ਪਹਿਲ ਤਾਂ ਕਿਸੇ ਕੰਮ ਚ ਕਰਨੀ ਨੀ, ਲਾਈ ਲਾਗ ਲੋਕ ਆ ਅਸੀਂ,
ਡਾਂਗਾ ਮਾਰ ਚ ਪਹਿਲ ਕਰਦੇ।
ਹਾਂਜੀ, ਬਸ ਬਸ,
ਮਿਹਰਬਾਨੀ, ਧੰਨਵਾਦ। ਇੱਕ ਹੋਰ ਕਾਲ ਆ ਗਈ ਜੀ। ਹਾਂਜੀ ਨਿੱਘਾ ਸਵਾਗਤ ਤੁਹਾਡਾ, ਆਉਂਦਾ ਯਾਰ ਹੋ ਤੁਸੀਂ ਜੀ? ਨਹੀਂ ਜੀ, ਨਹੀਂ ਨਹੀਂ, ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਹੁਣ ਫਿਰ, ਹਨਾ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458. 905-793-3458.
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਆਪਾਂ ਤਾਂ ਚਲੋ ਗੱਲਾਂ ਕਰ ਰਹੇ ਹਾਂ ਨਾ ਹੁਣ, ਤੇ ਪਰ ਕਿਤੇ ਕਿਤੇ ਕਲੋਜ਼ਿੰਗ ਆਈ ਹੁੰਦੀ ਹੈ ਜੀ ਘਰ ਦੀ, ਤੇ ਵਕੀਲ ਮਾਹਰ ਹੋਣਾ ਚਾਹੀਦਾ, ਤੇ ਮਾਹਰ ਵਕੀਲ ਉਹ ਹੁੰਦਾ ਜਿਹੜਾ ਇੱਕ ਵੇਲੇ ਇੱਕੋ ਹੀ ਕੰਮ ਕਰੇ। ਰੀਅਲ ਸਟੇਟ ਕਲੋਜ਼ਿੰਗ ਦਾ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਹੀ ਕਰਦੇ ਆ ਜੀ ਅਮਨਦੀਪ ਕਪਲਾ ਜੀ। ਅਤੇ ਕਿਸੇ ਵੇਲੇ ਵੀ ਤੁਸੀਂ ਕਾਲ ਕਰ ਲਿਓ, ਰੀਅਲ ਸਟੇਟ ਸੰਬੰਧੀ ਕੋਈ ਜਾਣਕਾਰੀ ਲੈਣੀ ਆ, ਨਿਯਮ ਬਦਲੇ ਨੇ, ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਘਰ ਲਿਆ, ਵੇਚਿਆ, ਕਲੋਜ਼ਿੰਗ ਕਰਵਾਉਣੀ ਹੈ, ਇਹਨਾਂ ਕੋਲ ਜਾਇਓ, ਕਿਉਂਕਿ ਸਿਰਫ ਇਹੀ ਕੰਮ ਕਰਦੇ ਨੇ। ਨਹੀਂ ਤਾਂ ਜਿਵੇਂ ਆਪਾਂ ਡਿਸਕਸ਼ਨ ਕਰੀ ਜਾਂਦੇ ਹਾਂ, ਕਈ ਤਲਾਕ ਦੇ ਪੇਪਰ ਚੱਕੇ ਹੁੰਦੇ ਆ, ਫਾਈਲ ਚੱਕੀ ਹੁੰਦੀ ਆ ਐਡੀ ਵੱਡੀ, ਉੱਧਰੋਂ ਕ੍ਰਿਮੀਨਲ ਦਾ ਕੇਸ ਆਇਆ ਹੁੰਦਾ ਕੋਈ, ਉੱਧਰੋਂ ਹੋਰ ਲਿਟੀਗੇਸ਼ਨ ਦਾ ਕੋਈ ਮਸਲਾ ਆਇਆ ਹੁੰਦਾ, ਵਿੱਚ ਹੀ ਨੋਟਰੀ ਪਬਲਿਕ ਵਾਲਾ ਖੜਾ ਹੁੰਦਾ ਜੀ, ਵਿੱਚ ਹੀ ਕੋਈ ਪਾਵਰ ਆਫ ਅਟਰਨੀ ਬਣੀ ਹੁੰਦੀ ਹੈ, ਜਾਣੀ ਧਿਆਨ ਵੰਡਿਆ ਹੁੰਦਾ। ਕਲੋਜ਼ਿੰਗ ਦਾ ਮਸਲਾ ਕਾਫੀ ਸੀਰੀਅਸ ਹੁੰਦਾ, ਇਸ ਕਰਕੇ ਰੀਅਲ ਸਟੇਟ ਕਲੋਜ਼ਿੰਗ ਵਾਲੇ ਲਾਇਰ ਕੋਲ ਹੀ ਜਾਇਆ ਕਰੋ। ਅਤੇ ਅਮਨਦੀਪ ਕਪਲਾ ਜੀ ਇਹੀ ਕੰਮ ਕਰਦੇ ਨੇ। 905-456-2020 ਇਹਨਾਂ ਦਾ ਨੰਬਰ ਆ, 905-456-2020 ਕਿਤੇ ਵੀ ਰੀਅਲ ਸਟੇਟ ਕਲੋਜ਼ਿੰਗ ਆ, ਸੈਲਰ ਹੋ ਬਾਇਰ ਹੋ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਬ੍ਰੈਮਲੀ ਅਤੇ ਕੁਈਨ ਦਾ ਇੰਟਰਸੈਕਸ਼ਨ 'ਤੇ 490 ਬ੍ਰੈਮਲੀ ਰੋਡ 'ਤੇ ਇਹਨਾਂ ਦਾ ਆਫਿਸ ਹੈਗਾ। ਦੋਸਤੋ ਗੱਲ ਅਸਲ ਦੇ ਵਿੱਚ ਇਹ ਆ, ਬੇਸਿਕ ਨੁਕਸ ਸਾਡੇ ਜਿਹੜੇ, ਦੇਖੋ ਬਹੁਤ ਕੁਝ ਚੰਗਾ ਅਲੱਗ ਅਲੱਗ ਕਲਚਰ 'ਚ ਨਾ, ਆਪਾਂ ਕੰਪੈਰੀਜ਼ਨ ਤਾਂ ਨਹੀਂ ਕਰ ਸਕਦੇ ਕਿਸੇ ਪੱਖੋਂ, ਅਲੱਗ ਅਲੱਗ ਕਲਚਰ 'ਚ, ਈਸਟਰਨ ਵੈਸਟਰਨ ਕਲਚਰ, ਅਲੱਗ ਅਲੱਗ ਦੇਸ਼ਾਂ ਦਾ ਬਹੁਤ ਕੁਝ ਚੰਗਾ ਪਿਆ, ਪਰ ਕੁਝ ਜਿਹੜੀਆਂ ਗੱਲਾਂ ਮਾੜੀਆਂ ਹੁੰਦੀਆਂ ਨੇ ਨਾ, ਉਹ ਗੱਲਾਂ ਵੀ ਕਿਉਂਕਿ ਪਦਾਰਥਿਕ ਹਾਲਤਾਂ 'ਚੋਂ ਪੈਦਾ ਹੋਈਆਂ ਹੁੰਦੀਆਂ ਨੇ। ਸਾਡੇ ਜਿਹੜਾ ਵਿਆਹ ਦਾ ਢੰਗ ਆ ਨਾ, ਉਹ ਹੈਗਾ ਹੋਰ ਟਾਈਪ ਦਾ, ਵੀ ਮੁੰਡਾ ਕੁੜੀ ਨੂੰ ਨਹੀਂ ਜਾਣਦਾ, ਕੁੜੀ ਮੁੰਡੇ ਨੂੰ ਨਹੀਂ ਜਾਣਦੀ, ਇੱਕ ਦੂਜੇ ਵੱਲ ਝਾਕਣ ਨਹੀਂ ਦਿੰਦੇ। ਪਹਿਲਾਂ ਜਦੋਂ ਬੱਚੇ ਯੰਗ ਹੁੰਦੇ ਨੇ, ਕੁੜੀਆਂ ਨੂੰ ਤਾਂ ਮਾਰ ਹੀ ਦਿੰਦੇ ਆ। ਸਾਡੇ ਕਾਫੀ ਅਸੀਂ ਪਛੜੇ ਹੋਏ ਹਾਂ, ਈਵਨ ਇਹਨਾਂ ਦੇਸ਼ਾਂ ਦੇ ਵਿੱਚ ਵੀ ਸਾਡੇ ਲੋਕ ਪਹਿਲਾਂ ਤਾਂ ਅਜੇ ਭਾਲਦੇ ਨੇ ਵੀ ਆਪਾਂ ਤਾਂ ਆਪਣੇ ਵਰਗਾ ਹੋਵੇ। ਆਪਣੇ ਵਰਗੇ ਦਾ ਮਤਲਬ ਹੁਣ ਤੁਸੀਂ ਸਮਝ ਲਓ, ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਵੀ ਅਲੱਗ ਅਲੱਗ ਕਲਰਸ ਦੇ ਲੋਕ, ਅਲੱਗ ਅਲੱਗ ਕਲਚਰਸ ਦੇ ਲੋਕ, ਸਾਰਿਆਂ ਦਾ ਬਾਡੀ ਸਟਰਕਚਰ ਵੀ ਇੱਕੋ ਜਿਹਾ ਹੀ ਆ, ਖੂਨ ਵੀ ਇੱਕੋ ਜਿਹਾ ਹੀ ਆ, ਸਾਰਿਆਂ ਦਾ ਗਰੁੱਪਸ ਦਾ ਫਰਕ ਆ ਨਾ, ਲਿਵਰ ਵੀ ਸਾਰਿਆਂ ਦੇ ਇੱਕ ਹੀ ਲੱਗੇ, ਅੱਖਾਂ ਦੋ ਲੱਗੀਆਂ ਨੇ, ਦਿਲ ਵੀ ਇੱਕੋ ਹੀ ਆ, ਲੱਤਾਂ ਦੋ ਨੇ, ਬਾਹਾਂ ਦੋ ਨੇ, ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਆਪਣਾ ਪਰਾਇਆ ਹੈ ਕੌਣ। ਪਰ ਲੋਕ ਕਹਿੰਦੇ ਨੇ ਜੀ, ਕਹਿੰਦੇ ਆਪਣਾ ਹੀ ਹੋਵੇ, ਆਪਣੇ ਤੋਂ ਗਾਂਹ ਕਹਿੰਦੇ ਨੇ, ਆਪਣੀ ਨਾ ਆਪਣਾ ਜੱਟਾਂ ਦਾ ਹੀ ਹੋਵੇ ਫਿਰ ਹੀ ਠੀਕ ਆ। ਉੱਥੋਂ ਥੋੜ੍ਹਾ ਥੋੜ੍ਹਾ ਹੁਣ ਬਦਲਣ ਲੱਗ ਗਏ ਨੇ, ਕਿਉਂਕਿ ਕੁੜੀ ਮੁੰਡਾ ਜਿਹੜੇ ਹੁੰਦੇ ਨੇ ਇੱਥੇ, ਤੁਹਾਨੂੰ ਪਤਾ ਵੀ ਥੋੜ੍ਹਾ ਜਿਹਾ ਆਪਣੇ ਆਪ ਵੇਖਦੇ ਨੇ, ਹੁਣ ਥੋੜ੍ਹਾ ਜਿਹਾ 50% ਲੋਕ ਇਸ ਗੱਲ 'ਤੇ ਆ ਗਏ, ਚਲੋ ਕੁੜੀ ਮੁੰਡਾ ਆਪਣਾ, ਪਰ ਫਿਰ ਵੀ ਦਖਲਦਾਜ਼ੀ ਘਰ ਨੂੰ ਨਹੀਂ ਹਟਦੇ। ਫਿਰ ਕਹਿਣਗੇ ਸੀ
ਉਹਦਾ ਪਿੱਛਾ ਆਪਣਾ ਹੋਵੇ। ਪਿੱਛਾ ਆਪਣਾ ਤੁਸੀਂ ਸਮਝ ਗਏ ਨਾ ਹੁਣ, ਮਤਲਬ ਜਾਤਾਂ ਦੀਆਂ ਪਾਬੰਦੀਆਂ, ਧਰਮਾਂ ਦੀਆਂ ਪਾਬੰਦੀਆਂ। ਹੁਣ ਬੱਚੇ ਬਗਾਵਤ ਕਰ ਰਹੇ ਨੇ, ਚੰਗੀ ਗੱਲ ਆ, ਚੰਗੀ ਗੱਲ ਆ। ਪਰ ਮੇਰੇ ਕਹਿਣ ਦਾ ਮਤਲਬ ਇਹ ਬਈ ਉਸ ਵੇਲੇ ਨਾ ਬੱਚੇ ਇਹ ਗੱਲ ਕਰ ਰਹੇ ਨੇ, ਚੰਗੀ ਗੱਲ ਆ, ਆਪਣਾ ਜੀਵਨ ਸਾਥੀ ਆਪ ਚੁਣਦੇ ਨੇ, ਚੰਗੀ ਗੱਲ ਆ, ਆਪਣੇ ਭਲੇ ਲਈ ਬੁਰੇ ਲਈ ਉਹ ਜ਼ਿੰਮੇਵਾਰ ਨੇ। ਠੀਕ ਹੈ, ਜ਼ਿੰਦਗੀ 'ਚ ਕੋਈ ਪ੍ਰੋਬਲਮ ਆਉਂਦੀ ਮਾਂ ਪਿਓ ਨੇ ਸਾਥ ਦੇਣਾ ਹੁੰਦਾ, ਪਰ ਜਿਹੜੇ ਮਾਂ ਪਿਓ ਸਦਾ ਹੀ ਸਾਥ ਦਿੰਦੇ ਰਹਿੰਦੇ ਨੇ ਨਾ, ਉਹ ਬੱਚੇ ਦਾ ਕੁਝ ਨਹੀਂ ਸਵਾਰਦੇ। ਕਿਸੇ ਕਿਸੇ ਹਾਲਤ ਦੇ ਵਿੱਚ ਸਾਥ ਦੇਣਾ ਜਾਇਜ਼ ਹੁੰਦਾ, ਜਦੋਂ ਕੋਈ ਚਲੋ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ, ਬੱਚੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗਦੇ ਨੇ, ਕੋਈ ਘਰ ਦੀ ਪ੍ਰੋਬਲਮ ਹੁੰਦੀ ਹੈ ਲੈਣ ਦੀ, ਚਲੋ ਮਾਂ ਪਿਓ ਸਾਥ ਦਿੰਦੇ ਨੇ, ਬਹੁਤ ਚੰਗੀ ਗੱਲ ਆ। ਕਈ ਵਾਰੀ ਮੈਂ ਦੇਖੇ ਨੇ ਮਾਂ ਪਿਓ ਡਾਊਨ ਪੇਮੈਂਟ ਕਰਦੇ ਨੇ, ਬਹੁਤ ਵਧੀਆ ਗੱਲ ਆ, ਜਿੰਨੀ ਕੁ ਮਦਦ ਕਰ ਸਕਦੇ ਹੋ ਚੰਗੀ ਗੱਲ ਆ। ਪਰ ਅਲਟੀਮੇਟਲੀ ਤਲਾਕਾਂ ਦੇ ਕਾਰਨ ਲੱਭਣੇ ਪੈਣਗੇ। ਤਲਾਕ ਦਾ ਕਾਰਨ ਇਟ ਸੈਲਫ ਵਿਆਹ ਵਾਲੀ ਸੰਸਥਾ ਦੇ ਵਿੱਚ ਹੀ ਪਿਆ ਅਤੇ ਮਨੁੱਖੀ ਨੇਚਰ ਦੇ ਵਿੱਚ ਪਿਆ, ਜਿਹਦੇ ਵਿੱਚ ਟੋਲਰੈਂਸ ਦੀ ਘਾਟ। ਵਿਆਹ ਦਾ ਜੀਵਨ ਸਾਥੀ ਚੁਣਨ ਦਾ ਮਤਲਬ ਹੈ ਵੀ ਦੂਸਰੇ ਨੂੰ ਐਜ਼ ਇਟ ਇਜ਼ ਐਕਸੈਪਟ ਕਰਨਾ, ਐਜ਼ ਇਟ ਇਜ਼, ਉਹਦੇ ਉਹਦੇ ਪੋਜ਼ਿਟਿਵ ਜਾਂ ਨੈਗੇਟਿਵ ਜਿਹੜੇ ਤੁਸੀਂ ਸਮਝਦੇ ਹੋ ਗੁਣ ਜਾਂ ਔਗੁਣ, ਉਹਦੇ ਸਮੇਤ ਤੁਸੀਂ ਐਕਸੈਪਟ ਕਰ ਰਹੇ ਹੋ। ਉਸ ਵੇਲੇ ਫੁੱਲ ਡਿਸਕਲੋਜ਼ਰ ਜ਼ਰੂਰੀ ਆ। ਜੇ ਕੋਈ ਸ਼ਰਾਬ ਪੀਂਦਾ ਨਾ, ਮੈਂ ਕਹਿੰਦਾ ਉਹਨੂੰ ਦੱਸਣਾ ਚਾਹੀਦਾ ਭਾਈ ਮੈਂ ਮਹੀਨੇ ਕੁ ਬਾਅਦ, ਹਫ਼ਤੇ ਕੁ ਬਾਅਦ ਰੋਜ਼ ਇੰਨਾ ਕੁ ਪੈਗ ਲਾਉਣਾ, ਅਤੇ ਬੋਲਣ ਚੱਲਣ ਦਾ ਸੁਭਾਅ ਤੁਹਾਨੂੰ ਪਤਾ ਹੀ ਲੱਗ ਜਾਂਦਾ। ਹਰ ਇੱਕ ਚੀਜ਼ ਫੁੱਲ ਡਿਸਕਲੋਜ਼ਰ ਹੈ ਨਾ ਚਾਹੀਦਾ, ਫਿਰ ਹੀ ਨਿਭ ਸਕਦੀ। ਜੇ ਤੁਸੀਂ ਲੁਕਾਓਗੇ ਕੁਛ ਜਾਂ ਬਾਅਦ ਦੇ ਵਿੱਚ ਉਹਨੂੰ ਆਪਣੇ ਮੁਤਾਬਕ ਬਦਲਣ ਦੀ ਕੋਸ਼ਿਸ਼ ਕਰੋਗੇ, ਉਹ ਰਿਸ਼ਤਾ ਤੁਹਾਡਾ ਨਹੀਂ ਚੱਲਣਾ। ਜਾਂ ਦਬੂ ਕੁ ਸਰੂਜਾ ਜਿਹਨੂੰ ਪੰਜਾਬੀ 'ਚ ਕਹਿੰਦਾ ਚੱਲੀ ਜਾਊਗਾ, ਉਹਦੇ ਮਗਰੋਂ ਪਟਾਕੇ ਪੈਣਗੇ। ਇੱਕ ਕਾਲਰ ਸਾਡੇ ਨਾਲ ਡਿਸ਼ ਨਹੀਂ ਜੀ, ਕੱਟੀ ਗਈ ਕਾਲ। ਇਸ ਕਰਕੇ ਇਹ ਸੰਸਥਾ ਨੂੰ ਸੰਬੋਧਿਤ ਹੋਣਾ ਨਾ ਚੰਗੀ ਗੱਲ ਆ। ਇਹਦੇ ਇਹਦੇ ਕੁਐਸਚਨ ਆਨਸਰ ਲੱਭਣੇ, ਬੱਚਿਆਂ ਨੂੰ ਵੀ ਕਹਿਣਾ ਚਾਹੀਦਾ ਵੀ ਤੁਸੀਂ ਲੱਭੋ ਪਰਿਵਾਰ ਕਿਉਂ ਟੁੱਟਦੇ ਨੇ, ਕੀ ਰੀਜ਼ਨ ਹੁੰਦਾ। ਡਰੋ ਨਾ, ਅੱਛਾ ਜੇ ਹੁਣ ਸਰਦਾ ਹੀ ਨਹੀਂ ਇਕੱਠਿਆ ਰਹਿ ਕੇ, ਅਤੇ ਭਾਈ ਕੋਈ ਨਹੀਂ, ਫਿਰ ਜੇ ਤੁਹਾਡੇ ਪੈਰ ਦੇ ਵੀ ਸੰਗਲ ਪਿਆ ਹੋਇਆ ਤਾਂ ਸੰਗਲ ਨੂੰ ਲਾਹ ਦਿਓ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਇੱਥੋਂ ਦੇ ਕਲਚਰ 'ਚ ਬਹੁਤ ਚੰਗੀ ਗੱਲ ਆ ਬਈ, ਜੇ ਨਿਭੀ ਤਾਂ ਨਿਭੀ, ਜੇ ਨਹੀਂ ਨਿਭੀ ਤਾਂ ਬੜੇ ਆਰਾਮ ਨਾਲ ਪਿਆਰ ਨਾਲ ਉਹ। ਇੱਕ ਦਿਨ ਮੈਂ ਜਸਵਿੰਦਰ ਸਿੱਧੂ ਸਾਡੇ ਦੋਸਤ ਨੇ, ਉਹਨਾਂ ਦਾ ਆਰਟੀਕਲ ਵੀ ਪੜ੍ਹਿਆ ਸੀ ਵੀ ਇਹਦੇ 'ਚ ਨਾ ਇਹ ਚੰਗੀ ਗੱਲ ਆ ਬਈ, ਜੇ ਸਰੀਰ ਦਾ ਜਿਵੇਂ ਅੰਗ ਕੋਈ ਤੁਹਾਨੂੰ ਤਕਲੀਫ ਦੇਣ ਲੱਗ ਜਾਂਦਾ, ਕੈਂਸਰ ਹੋ ਜਾਂਦਾ, ਸਰਜਰੀ ਕਰਕੇ ਕੱਟ ਦਿੰਦੇ ਹਾਂ ਨਾ, ਇਵੇਂ ਜਿਹੜਾ ਰਿਸ਼ਤਾ ਜਿਹੜਾ ਤੁਹਾਨੂੰ ਤਕਲੀਫ ਦੇਣ ਲੱਗਦਾ ਅਤੇ ਮਾਹਰ ਸਰਜਣ ਵਾਂਗੂ ਨਾ ਉਹਨੂੰ ਕੱਟ ਦਿਓ, ਚੰਗੀ ਗੱਲ ਆ, ਇਹ ਕੋਈ ਮਾੜੀ ਗੱਲ ਨਹੀਂ ਹੈਗੀ। ਇੱਕ ਕਾਲਰ ਸ਼ਾਇਦ ਸਾਡੇ ਨਾਲ ਨੇ, ਹਾਂਜੀ ਥੋੜ੍ਹਾ ਸਮਾਂ ਰਹਿ ਗਿਆ ਜੀ, ਕੀ ਕਹਿਣਾ ਚਾਹੁੰਦੇ ਹੋ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਮੈਂ ਕਿਹਾ ਜੀ, ਸਾਡੀ ਕਮਿਊਨਿਟੀ ਦੇ ਵਿੱਚ ਤਲਾਕ ਹੋਣ ਦਾ ਕਾਰਨ ਜ਼ਿਆਦਾਤਰ ਲੜਕੀ ਦੀ ਮਾਂ ਔਰ ਲੜਕੇ ਦਾ ਮਾਂ,
ਲੜਕੀ ਦੀ ਮਾਂ ਤੇ ਲੜਕੇ ਦੀ ਮਾਂ।
ਹਾਂਜੀ, ਮਿਹਰਬਾਨੀ,
ਆਪਾਂ ਕੱਲ ਨੂੰ ਗੱਲ ਕਰਾਂਗੇ, ਸਮਾਂ ਸਮਾਪਤ ਹੋ ਗਿਆ। ਪਰ ਮੈਂ ਨਾ ਮੈਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ। ਐਕਚੁਅਲੀ ਮਰਦ ਜਿਹੜਾ ਕੁਛ ਕਹਿਣਾ ਚਾਹੁੰਦਾ ਹੁੰਦਾ ਨਾ, ਔਰਤ ਦੇ ਮੂੰਹੋਂ ਕਹਾਉਂਦਾ। ਆਪਾਂ ਸਟਿਲ ਪੰਜਾਬੀ ਸੁਸਾਇਟੀ ਨਾ ਮੇਲ ਡੋਮੀਨੇਟਡ ਆ, ਗੱਲਾਂ ਮਾਂ ਪਿਓ ਵੀ ਕਰਦੇ ਨੇ, ਪਰ ਪਿਓ ਆ ਜਿਹੜਾ ਬੜਾ ਚਲਾਕ ਹੁੰਦਾ, ਕਈ ਵਾਰੀ ਮਾਂ ਦੇ ਮੂੰਹੋਂ ਕਹਾਉਂਦਾ। ਖੈਰ, ਆਪੋ ਆਪਣੇ ਵਿਚਾਰ ਨੇ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫਿਰ ਆਪਾਂ ਗੱਲਬਾਤ ਕਰਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਸਾਰੀ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈ۔